ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦਾਨੰਦ ਮਨ ਦੇ ਗੁਰੂ ਰੂਪ ਪਿਆਰੀ ਸਤਸੰਗਤ ਜੀਓ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚਲਵਾ ਕੇ ਹਾਜ਼ਰੀਆਂ ਹਾਜ਼ਰੀਆਂ ਲਵਾਉਂਦੇ ਹਾਂ, ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਮਨ ਨੂੰ ਉਪਦੇਸ਼ ਦਿੰਦੇ ਆ, ਇਸ ਮਨ ਨੂੰ ਸਮਝਾਉਣਾ ਕਰਦੇ ਆ ਕਿ ਹੇ ਮਨਾ, ਤੇਰੇ ਤੇ ਬੜੀ ਵੱਡੀ ਰਹਿਮਤ ਹੋਈ ਹੈ, ਤੇਰੇ ਤੇ ਬੜੀ ਵੱਡੀ ਕਿਰਪਾ ਹੋਈ ਹੈ। ਜਿਹੜਾ ਤੈਨੂੰ ਇਹ ਮਨੁੱਖ ਦਾ ਜਨਮ ਮਿਲਿਆ, ਜਿਹੜਾ ਤੈਨੂੰ ਇਹ ਸਮਾਂ ਮਿਲਿਆ, ਔਰ ਇਹ ਸਮਾਂ ਅਮੋਲਕ ਹੈ, ਔਰ ਇਹ ਸਮਾਂ ਮਿਲਦਾ ਵੱਡਿਆਂ ਭਾਗਾਂ ਨਾਲ ਆ ਜਿਹੜਾ ਅੱਜ ਤੇਰੇ ਕੋਲ ਹੈ। ਤੇ ਮਨਾ ਇਸ ਸਮੇਂ ਨੂੰ ਸੰਭਾਲਣਾ, ਔਰ ਇਸ ਸਮੇਂ ਦੇ ਅੰਦਰ ਤੂੰ ਆਪਣੇ ਆਪ ਦੀ ਪਹਿਚਾਣ ਕਰਨੀ, ਆਪਣੇ ਜਨਮਾਂ ਜਨਮਾਂ ਦੇ ਕੀਤੇ ਪਾਪ ਮਾੜੇ ਕਰਮ ਜਿਹੜੇ ਨੇ ਉਹਨਾਂ ਨੂੰ ਧੋਣਾ, ਇਹ ਮਨਾ ਤੇਰੇ ਵੱਸ ਚ ਹੈ, ਕਿਉਂਕਿ ਤੈਨੂੰ ਸਮਾਂ ਮਿਲ ਗਿਆ, ਤੇਰੇ ਭਾਗ ਜਾਗ ਗਏ ਨੇ। ਤੇ ਜਦੋਂ ਤੂੰ ਗੁਰੂ ਚਰਨਾਂ ਵਿੱਚ ਜੁੜੇਗਾ ਤੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਤੂੰ ਗੁਰਬਾਣੀ ਪੜ੍ਹਦਾ, ਤੇ ਗੁਰਬਾਣੀ ਪੜ੍ਹਨ ਦੇ ਨਾਲ ਜਿਹੜੀ ਤੈਨੂੰ ਮਤ ਮਿਲਦੀ ਹੈ, ਜਿਹੜੀ ਸੋਝੀ ਮਿਲਦੀ ਹੈ, ਜਦੋਂ ਉਸ ਮਤ ਨੂੰ ਤੂੰ ਅਪਣਾਉਂਦਾ ਆ, ਜਦੋਂ ਉਸ ਮਤ ਨੂੰ ਤੂੰ ਆਪਣੇ ਅੰਦਰ ਧਾਰਨ ਕਰਦਾ ਆ, ਤਾਂ ਤੂੰ ਆਪਣੇ ਕੀਤੇ ਪਾਪ ਤੇ ਮਾੜੇ ਕਰਮ ਧੋ ਸਕਦਾ। ਜੇ ਤੂੰ ਉਸ ਮਤ ਨੂੰ ਅਪਣਾਉਂਦਾ ਨਹੀਂ, ਜੇ ਉਸ ਮਤ ਨੂੰ ਤੂੰ ਆਪਣੇ ਅੰਦਰ ਗ੍ਰਹਿਣ ਨਹੀਂ ਕਰਦਾ, ਤੇ ਭਾਵੇਂ ਤੂੰ ਕਿੰਨੇ ਵੀ ਕਰਮਕਾਂਡ ਕਰਦਾ, ਭਾਵੇਂ ਤੂੰ ਕਿੰਨਾ ਦੇਰ ਵੀ ਗੁਰੂ ਘਰ ਆ ਕੇ ਬੈਠਦਾ ਆ, ਤੇਰੇ ਮਨ ਦੀ ਬਿਰਤੀ ਨੇ ਸਾਫ ਨਹੀਂ ਹੋਣਾ। ਆਪ ਜੀ ਵਿਚਾਰ ਕਰਨਾ, ਗੁਰੂ ਸਾਹਿਬਾਂ ਨੇ ਬੜੇ ਪਿਆਰ ਦੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, 40 ਅੰਗ ਦੇ ਉੱਤੇ ਪੜ੍ਹਨਾ ਜਰਾ ਆਪ ਜੀ। ਗੁਰੂ ਸਾਹਿਬਾਂ ਨੇ ਕਹਿੰਦੇ ਅੰਤਰ ਅਗਿਆਨ ਦੁੱਖ ਭਰਮ ਹੈ। ਗੁਰੂ ਸਾਹਿਬਾਂ ਨੇ ਕਹਿ ਲੈ ਅੰਤਰ ਅਗਿਆਨ ਦੁੱਖ ਭਰਮ ਹੈ। ਕਹਿਣ ਲੱਗੇ ਪ੍ਰਾਣੀ ਕਦੀ ਵਿਚਾਰ ਕਰਕੇ ਦੇਖ, ਤੇਰੇ ਅੰਦਰ ਜਿਹੜੀ ਅਗਿਆਨਤਾ ਹੈ, ਕਹਿੰਦਾ ਪਾਪ, ਜਿਹੜੀ ਤੇਰੇ ਅੰਦਰ ਹਨੇਰਾ ਆ, ਤੈਨੂੰ ਉਸ ਪਰਮਾਤਮਾ ਦੀ ਸੋਝੀ ਨਹੀਂ ਜਿੰਨਾ ਚਿਰ ਆਉਂਦੀ, ਕਹਿੰਦੇ ਬੜਾ ਵੱਡਾ ਦੁੱਖ ਹੈ ਇਹ। ਅੰਤਰ ਅਗਿਆਨ ਭਰਮ ਹੈ, ਕਹਿੰਦੇ ਬੜਾ ਵੱਡਾ ਦੁੱਖ ਆ ਕਿ ਤੇਰੇ ਅੰਦਰ ਹਨੇਰਾ ਹੈ, ਤੈਨੂੰ ਉਸ ਪਰਮਾਤਮਾ ਦੀ ਸੋਝੀ ਨਹੀਂ ਹੈ, ਤੇਰੇ ਅੰਦਰ ਉਸ ਪਰਮਾਤਮਾ ਦੇ ਪ੍ਰਤੀ ਚਾਨਣ ਨਹੀਂ ਹੈ, ਤੇਰੇ ਅੰਦਰ ਉਸ ਪਰਮਾਤਮਾ ਦੇ ਪ੍ਰਤੀ ਧਿਆਨ ਨਹੀਂ ਹੈ। ਕਿਉਂ ਨਹੀਂ ਹੈ? ਭਰਮ, ਭਰਮ ਤੋਂ ਭਾਵ ਕੀ ਹੈ ਕਿ ਤੇਰਾ ਮਨ ਭਟਕਦਾ ਆ, ਤੇਰਾ ਮਨ ਇੱਕ ਥਾਂ ਤੇ ਟਿਕਦਾ ਨਹੀਂ ਹੈ, ਤੇਰਾ ਮਨ ਭਟਕਦਾ ਆ। ਤੇ ਜਿੰਨਾ ਚਿਰ ਤੇਰਾ ਮਨ ਭਟਕਦਾ ਰਹੇਗਾ, ਜਿੰਨਾ ਚਿਰ ਤੇਰਾ ਮਨ ਇੱਕ ਥਾਂ ਤੇ ਟਿਕੇਗਾ ਨਹੀਂ, ਤੇ ਗੁਰੂ ਸਾਹਿਬਾਂ ਕਹਿਣ ਲੱਗੇ ਤੇਰੇ ਅੰਦਰ ਇਹ ਅਗਿਆਨਤਾ ਹੈ। ਤੇ ਪਤਾ ਕੀ ਰਹੇਗਾ? ਵਿੱਚ ਪੜਦਾ, ਦੂਰ ਪਿਆਸ। ਕਹਿੰਦਾ ਵੀ ਤੇਰੇ ਤੇ ਪਰਮਾਤਮਾ ਦੇ ਅੰਦਰ ਇੱਕ ਪੜਦਾ ਆ, ਕਾਹਦਾ? ਅਗਿਆਨਤਾ ਦਾ। ਕਹਿੰਦੇ ਜਿੰਨਾ ਚਿਰ ਇਹ ਅਗਿਆਨਤਾ ਦਾ ਪੜਦਾ ਰਹੇਗਾ ਨਾ, ਤੇ ਤੂੰ ਵਿਚਾਰ ਕਰਕੇ ਦੇਖ, ਉਹਨਾਂ ਚਿਰ ਤੇਰੇ ਤੋਂ ਪਰਮਾਤਮਾ ਦੂਰ ਰਹਿਣਗੇ, ਵਿੱਥ ਪਈ ਰਹੇਗੀ। ਤੇਰਾ ਤੇ ਪਰਮਾਤਮਾ ਦਾ ਮਿਲਾਪ ਨਹੀਂ ਹੋਣਾ, ਵਿੱਥ ਪਈ ਰਹੇਗੀ। ਕਿਹੜੀ ਗੱਲੋਂ ਵਿੱਥ ਪਈ ਰਹੇਗੀ? ਕਿਉਂਕਿ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਹੁਣ ਹਨੇਰਾ ਦੂਰ ਕਿਵੇਂ ਆਉਣਾ? ਤੇ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਦੇਖ, ਪਾਠ ਤੂੰ ਭਾਵੇਂ ਰੋਜ਼ ਕਰਦਾ, ਬਾਣੀ ਪੜ੍ਹਦਾ, ਗੁਰੂ ਘਰ ਆਉਣਾ, ਸੇਵਾ ਕਰਦਾ, ਪਰ ਇੱਕ ਗੱਲ ਪੱਲੇ ਬੰਨ ਕੇ ਦੇਖੀ। ਕਹਿੰਦੇ ਕੈਸੀ ਗੱਲ ਪੱਲੇ ਬੰਨਣੀ ਹੈ? ਕਹਿੰਦੇ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ। ਹੁਣ ਦੇਖਣਾ, ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ। ਕਹਿੰਦੇ ਜਿੰਨਾ ਚਿਰ ਤੇਰੀ ਆਤਮਕ ਬਿਰਤੀ ਸਤਿਗੁਰੂ ਦੇ ਸਾਹਮਣੇ ਨਹੀਂ ਆ ਜਾਂਦੀ, ਸਨਮੁੱਖ ਨਹੀਂ ਹੋ ਜਾਂਦੀ, ਸਾਡੀ ਸੋਚ, ਸਾਡਾ ਧਿਆਨ ਜਿਹੜਾ ਹੈ, ਜਿੰਨਾ ਚਿਰ ਗੁਰੂ ਚਰਨਾਂ ਦੇ ਨਾਲ ਜੁੜ ਨਹੀਂ ਜਾਂਦਾ। ਹੁਣ ਦੇਖੋ, ਆਪਾਂ ਲੋਕ ਰੋਜ਼ ਕਹਿੰਦੇ ਹਾਂ ਵੀ ਅਸੀਂ ਅੰਮ੍ਰਿਤ ਛਕਿਆ, ਅਸੀਂ ਗੁਰੂ ਚਰਨਾਂ ਦੇ ਨਾਲ ਜੁੜੇ ਹੋਏ ਹਾਂ, ਠੀਕ ਹੈ, ਅਸੀਂ ਤਾਂ ਗੁਰੂ ਵਾਲੇ ਹਾਂ, ਸਾਰੇ ਕਹਿੰਦੇ ਆਪਾਂ। ਕਿਸੇ ਹਿੰਦੂ ਨੂੰ ਮਿਲ ਲਿਓ, ਉਹ ਕਹਿੰਦਾ ਅਸੀਂ ਜਨੇਊ ਧਾਰਨ ਕੀਤਾ। ਕਿਸੇ ਮੁਸਲਮਾਨ ਨੂੰ ਮਿਲ ਲਿਓ, ਉਹ ਬੜੇ ਪਿਆਰ ਨਾਲ ਕਹਿੰਦਾ, ਕਹਿੰਦਾ ਜੀ ਮੈਂ ਤਾਂ ਸੁਨਤ ਕਰਵਾਇਆ, ਮੈਂ ਤਾਂ ਧਰਮ ਅਡਾਪਟ ਕੀਤਾ ਹੈ। ਮੈਂ ਤਾਂ ਧਾਰਮਿਕ ਬੰਦਾ, ਪਰ ਆਪ ਜੀ ਨੇ ਆਪਾਂ ਵਿਚਾਰ ਕਰਨਾ ਜ਼ਰਾ ਅੱਜ ਕਿ ਆਪਾਂ ਕੀਤਾ ਸਭ ਕੁਛ ਹੀ ਹੈ, ਬੇਸ਼ੱਕ ਆਪਾਂ ਗੁਰੂ ਦੇ ਲੜ ਲੱਗੇ ਹਾਂ, ਪਰ ਗੁਰੂ ਸਾਹਿਬਾਂ ਸਾਨੂੰ ਫਿਰ ਵੀ ਕਹਿੰਦੇ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ। ਹੁਣ ਸਤਿਗੁਰ ਭੇਟੇ ਦਾ ਕੀ ਮਤਲਬ ਹੈ ਕਿ ਜਿੰਨਾ ਚਿਰ ਸਾਡਾ ਧਿਆਨ, ਸਾਡੀ ਆਤਮਿਕ ਬਿਰਤੀ ਗੁਰੂ ਦੇ ਮਾਰਗ ਤੇ ਨਹੀਂ ਚੱਲਦੀ, ਗੁਰੂ ਚਰਨਾਂ ਦੇ ਨਾਲ ਨਹੀਂ ਜੁੜਦੀ। ਗੁਰੂ ਸਾਹਿਬਾਂ ਨੇ ਵਿਚਾਰ ਦੱਸੀ, ਆਪ ਜੀ ਪੜ੍ਹ ਕੇ ਦੇਖਣਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਗੱਲ ਦਾ ਜਵਾਬ ਦਿੰਦੇ ਆ 588 ਅੰਗ ਦੇ ਉੱਤੇ। ਉਹ ਪਤਾ ਕੀ ਕਹਿੰਦੇ ਆ, ਕਹਿੰਦੇ ਭੇਖੀ ਅਗਨ ਨ ਬੁੱਝੀ ਚਿੰਤਾ ਹੈ ਮਨ ਮਾਹਿਆ। ਕਹਿੰਦੇ ਭੇਖੀ ਅਗਨ ਨਾ ਬੁੱਝੀ, ਗੁਰੂ ਸਾਹਿਬਾਂ ਸਮਝਾਉਣ ਲੱਗੇ ਕਹਿੰਦੇ ਵੀ ਪ੍ਰਾਣੀ ਦੇਖ, ਤੂੰ ਬਾਹਰੋਂ ਭੇਖ ਧਾਰਨ ਕੀਤਾ ਹੈ, ਬਾਹਰੋਂ ਤੂੰ ਗੁਰੂ ਦਾ ਪੱਲਾ ਫੜਿਆ, ਬਾਹਰੋਂ ਤੂੰ ਗੁਰੂ ਦੇ ਲੜ ਲੱਗਾ, ਬਾਹਰੋਂ ਤੂੰ ਕੋਈ ਨਾ ਕੋਈ ਧਰਮ ਉਹਦੇ ਅੰਦਰ ਤੂੰ ਪੈਰ ਧਰਿਆ, ਤੂੰ ਅਡੋਪਟ ਕੀਤਾ, ਤੂੰ ਗ੍ਰਹਿਣ ਕੀਤਾ, ਪਰ ਵਿਚਾਰ ਕਰਕੇ ਦੇਖ ਭੇਖੀ ਅਗਨ ਨਾ ਬੁੱਝੀ। ਭੇਖ ਦਾ ਕੀ ਮਤਲਬ ਹੈ ਕਿ ਬਾਹਰੋਂ ਪਹਿਰਾਵਾ ਪਾਇਆ ਹੈ ਪਰ ਅੰਦਰ ਗੁਰੂ ਦੀ ਮੱਤ ਨਹੀਂ ਹੈਗੀ, ਉਹਨੂੰ ਭੇਖ ਕਹਿੰਦੇ। ਜੇ ਬਾਹਰੋਂ ਬਾਣਾ ਪਾਇਆ ਅੰਦਰ ਵੀ ਗੁਰੂ ਦੀ ਮੱਤ ਹੈ, ਉਹ ਭੇਖੀ ਨਹੀਂ ਹੈ। ਭੇਖੀ ਉਹ ਆ ਜਿਹਨੇ ਬਾਹਰੋਂ ਬਾਣਾ ਪਾਇਆ ਹੈ ਪਰ ਅੰਦਰੋਂ ਗੁਰੂ ਦੀ ਮੱਤ ਉਹਦੇ ਕੋਲ ਨਹੀਂ ਹੈ, ਗੁਰੂ ਦੇ ਮਾਰਗ ਤੇ ਨਹੀਂ ਚੱਲਦਾ, ਉਹ ਭੇਖੀ ਹੈ। ਕੀ ਕਹਿਣ ਲੱਗਦੇ? ਭੇਖੀ ਅਗਨ ਨਾ ਬੁੱਝੀ ਚਿੰਤਾ ਹੈ ਮਨ ਮਾਹੇ। ਕਹਿੰਦੇ ਵੀ ਦੇਖ ਵਿਚਾਰ ਕੇ ਕਿ ਤੂੰ ਭੇਖ ਤੇ ਕੀਤਾ ਹੈ, ਬਾਹਰੋਂ ਤਾਂ ਤੂੰ ਬਾਣਾ ਪਾਇਆ ਇਹਦੇ ਚ ਕੋਈ ਸ਼ੱਕ ਨਹੀਂ ਹੈ, ਪਰ ਚਿੰਤਾ ਹੈ ਮਨ ਮਾਹੇ। ਕਹਿੰਦੇ ਤੇਰੇ ਮਨ ਦੇ ਅੰਦਰ ਚਿੰਤਾ, ਚਿੰਤਾ ਦਾ ਮਤਲਬ ਕੀ ਹੁੰਦਾ? ਠੀਕ ਹੈ, ਚਿੰਤਾ ਦਾ ਮਨ ਅੰਦਰ ਆਪਣੇ ਅੰਦਰ ਖਿਆਲ ਪੈਦਾ ਹੁੰਦੇ, ਤੇਰੇ ਆਪਣੇ ਵਿਚਾਰ ਚੱਲਦੇ, ਇਹਨਾਂ ਨੂੰ ਚਿੰਤਾ ਕਹਿੰਦੇ। ਤੁਸੀਂ ਕਦੀ ਦੇਖਣਾ ਜਰਾ, ਕੋਈ ਇਨਸਾਨ ਜਿਹੜਾ ਚਿੰਤਤ ਹੁੰਦਾ ਨਾ, ਤੇ ਆਪਾਂ ਉਹਨੂੰ ਹਮੇਸ਼ਾ ਪੁੱਛਦੇ ਹਾਂ ਤੂੰ ਕੀ ਸੋਚਣ ਦਿਆ, ਤੇਰੇ ਮਨ ਵਿੱਚ ਕੀ ਹੈ, ਤੂੰ ਸਾਨੂੰ ਦੱਸਦੇ ਸੀ, ਇਹਦਾ ਮਤਲਬ ਕੀ ਹੈ? ਉਹਦੇ ਅੰਦਰ ਕੋਈ ਖਿਆਲ ਪੈਦਾ ਹੋ ਰਿਹਾ, ਕੋਈ ਵਿਚਾਰ ਪੈਦਾ ਹੋ ਰਿਹਾ ਜਿਹਦੇ ਕਰਕੇ ਆਪਾਂ ਨੂੰ ਕਹਿੰਦੇ ਤੂੰ ਚਿੰਤਤ ਹੈ। ਗੁਰੂ ਸਾਹਿਬਾਂ ਨੇ ਕਹਿਣ ਲੱਗੇ, ਕਹਿੰਦੇ ਭੇਖੀ ਅਗਨ ਨਾ ਬੁੱਝੀ, ਕਹਿੰਦੇ ਬਾਹਰਲੇ ਪਹਿਰਾਵੇ ਦੇ ਨਾਲ ਮਨ ਦੀ ਜਿਹੜੀ ਅਗਨੀ ਹੈ ਨਾ, ਮਨ ਦੇ ਵਿੱਚ ਜਿਹੜੇ ਵਿਚਾਰ ਆ ਉਹ ਨਹੀਂ ਖਤਮ ਹੁੰਦੇ। ਚਿੰਤਾ ਹੈ ਮਨ ਮਾਹੇ, ਕਹਿੰਦਾ ਮਨ ਵਿੱਚ ਆਪਣੇ ਖਿਆਲ ਪੈਦਾ ਹੁੰਦੇ, ਆਪਣੇ ਵਿਚਾਰ ਪੈਦਾ ਹੁੰਦੇ ਪਏ ਨੇ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਪਤਾ ਤੇਰੀ ਅਵਸਥਾ ਕਿੱਦਾਂ ਦੀ ਹੈ? ਕਹਿੰਦੇ ਕਿੱਦਾਂ ਦੀ ਹੈ? ਕਹਿੰਦਾ ਵਰਮੀ ਮਾਰੇ ਸੱਪ ਨਾ ਮਰੇ। ਕਹਿੰਦਾ ਜੇ ਕੋਈ ਪੁਰਾਣੀ ਵਰਮੀ ਮਾਰ ਦੇਵੇ, ਕਹਿੰਦਾ ਆਪਾਂ ਵਰਮੀ ਜਿੱਥੇ ਸੱਪ ਰਹਿੰਦਾ ਉਹਦੀ ਖੁੱਡ ਜਿਹੜੀ ਹੈ ਉਹਨੂੰ ਵਰਮੀ ਕਹਿੰਦੇ। ਕਹਿੰਦਾ ਜੇ ਕੋਈ ਪੁਰਾਣੀ ਕੀ ਕਰੇ ਵੀ ਕਿਤੇ ਵਰਮੀ ਵੇਖ ਲਏ ਤੇ ਸੱਪ ਹੈਗਾ, ਉਹ ਵਰਮੀ ਬੰਦ ਕਰ ਦੇਵੇ, ਠੀਕ ਹੈ, ਉਹਦੇ ਉੱਤੇ ਮਿੱਟੀ ਪਾ ਦੇਵੇ, ਕੁਛ ਸੀਮਿੰਟ ਕਰ ਦੇ, ਇੱਟਾਂ ਲਾ ਦੇਵੇ, ਕੁਝ ਵੀ ਕਰ ਦੇ, ਤੇ ਆ ਕੇ ਕੀ ਕਹੇ ਹੁਣ ਨੀ ਟੈਨਸ਼ਨ ਕਰਨੀ, ਮੈਂ ਵਰਮੀ ਬੰਦ ਕਰ ਦਿੱਤੀ। ਪਰ ਗੁਰੂ ਪਿਆਰਿਓ ਸਿਆਣੇ ਕਹਿੰਦੇ, ਬਜ਼ੁਰਗ ਕਹਿੰਦੇ, ਕਹਿੰਦੇ ਵਰਮੀ ਮਾਰੀ ਸੱਪ ਨਾ ਮਰੇ, ਕਹਿੰਦੇ ਵਰਮੀ ਬੰਦ ਕੀਤੀ, ਖਾਡੀ ਬੰਦ ਕੀਤੀ, ਸੱਪ ਦੇ ਅੰਦਰ ਹੀ ਹੈ, ਉੱਥੇ ਮਰਿਆ ਨਹੀਂ ਹੈ। ਹੁਣ ਸੱਪ ਜਿਹੜਾ ਹੈ, ਆਪਾਂ ਲੋਕ ਸਿਆਣੇ ਗੱਲਾਂ ਕਰਦੇ ਹਾਂ, ਸੱਪ ਨੂੰ ਧਰਤੀ ਵੇਲ ਦੇ ਦਿੰਦੀ, ਮਤਲਬ ਕੀ ਹੈ ਕਿ ਜੇ ਆਪਾਂ ਇੱਥੇ ਵਰਮੀ ਬੰਦ ਕਰ ਦਿੱਤੀ, ਸੱਪ ਕਿਤੇ ਹੋਰ ਜਾ ਕੇ ਨਿਕਲ ਆਊਗਾ, ਉਹਨੂੰ ਰਾਹ ਮਿਲ ਜਾਣਾ ਬਾਹਰ ਨਿਕਲਣ ਦਾ। ਇੱਦਾਂ ਹੀ ਗੁਰੂ ਸਾਹਿਬ ਨੂੰ ਸਮਝਾਉਣਾ ਚਾਹੁੰਦੇ ਆ, ਕਹਿੰਦੇ ਵਰਮੀ ਮਾਰੀ ਸੱਪ ਨਾ ਮਰੇ ਤਿਉਂ ਨਿਗੁਰੇ ਕਰਮ ਕਮਾਹੇ। ਹੁਣ ਵਿਚਾਰ ਕਰਨਾ ਇੱਥੇ, ਗੁਰੂ ਸਾਹਿਬ ਨੇ ਸਮਝਾਉਣ ਲੱਗੇ, ਕਹਿੰਦੇ ਵਰਮੀ ਤੇ ਬੰਦ ਕਰਤੀ, ਖੱਡਾ ਬੰਦ ਕਰਤਾ, ਪਰ ਸੱਪ ਅੰਦਰ ਹੀ ਹੈ। ਕਹਿੰਦੇ ਉਸੇ ਤਰ੍ਹਾਂ ਹੀ ਤਿਉਂ ਨਿਗੁਰੇ, ਕਹਿੰਦਾ ਆਪਾਂ ਬਾਣਾ ਦੇ ਪਾ ਲਿਆ, ਬਾਹਰੀ ਭੇਖ ਤੇ ਆਪਾਂ ਕਰ ਲਿਆ, ਹੁਣ ਦੇਖੋ ਨਿਗੁਰੇ ਕਿਹਨੂੰ ਕਹਿੰਦੇ, ਆਪਾਂ ਨਿਗੁਰਾ ਕਿਹਨੂੰ ਕਹਿੰਦੇ ਆ? ਆਪਾਂ ਅੱਜ ਤੱਕ ਨਿਗੁਰਾ ਕਹਿੰਦੇ ਰਹੇ ਕਿ ਜਿਹੜਾ ਪ੍ਰਾਣੀ ਅੰਮ੍ਰਿਤ ਨਹੀਂ ਛਕਦਾ ਉਹ ਨਿਗੁਰਾ ਹੈ, ਜਿਹੜਾ ਪ੍ਰਾਣੀ ਗੁਰੂ ਦੇ ਲੜਨ ਨਹੀਂ ਲੱਗਦਾ ਉਹ ਨਿਗੁਰਾ ਹੈ। ਪਰ ਇੱਥੇ ਦੇਖੋ ਗੁਰੂ ਜੀ ਨੇ ਕਿਹਦੇ ਨਾਲ ਉਦਾਹਰਨ ਦਿੱਤੀ ਹੈ, ਕਹਿੰਦੇ ਵਰਮੀ ਮਾਰੀ ਹੈ, ਵਰਮੀ ਬੰਦ ਕਰਤੀ, ਟੋਇਆ ਬੰਦ ਕਰਤਾ, ਖੱਡਾ ਬੰਦ ਕਰਤਾ, ਪਰ ਸੱਪ ਅੰਦਰ ਹੈ, ਸੱਪ ਨਹੀਂ ਮਰਿਆ। ਇੱਥੇ ਸਮਝਾਉਣਾ ਚਾਹੁੰਦੇ ਆ, ਕਹਿੰਦੇ ਬਾਹਰੋਂ ਬਾਣਾ ਪਾਲਿਆ, ਬਾਹਰੋਂ ਖੱਡ ਬੰਦ ਕਰ ਦਿੱਤੀ ਹੈ, ਬਾਹਰੋਂ ਲੋਕਾਂ ਨੂੰ ਪਤਾ ਲੱਗਦਾ ਪਿਆ ਵੀ ਇਹ ਤੇ ਅੰਮ੍ਰਿਤਧਾਰੀ ਬੰਦਾ, ਇਹਨੇ ਤੇ ਜਨੇਊ ਪਾਇਆ ਤੇ ਪ੍ਰੋਪਰ ਹਿੰਦੂ ਹੈ, ਇਹ ਮੁਸਲਮਾਨ, ਇਹਨੇ ਸੁੰਦ ਕਰਾਇਆ। ਪਰ ਵਿਚਾਰਵਾਦੀ ਗੱਲ ਆ ਕਿ ਬਾਹਰੋਂ ਤਾਂ ਆਪਾਂ ਵਰਮੀ ਬੰਦ ਕਰ ਦਿੱਤੀ, ਪਰ ਸੱਪ ਅੰਦਰ ਜਿੰਦਾ ਹੈ, ਉਹ ਮਰਿਆ ਨਹੀਂ ਹੈ। ਗੁਰੂ ਜੀ ਕਹਿਣਾ ਚਾਹੁੰਦੇ ਆ ਤਿਉਂ ਨਿਗੁਰੇ, ਕਹਿੰਦਾ ਬਾਹਰੋਂ ਬਾਣਾ ਪਾਇਆ ਪਰ ਅੰਦਰ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੈ, ਅੰਦਰ ਸੱਪ ਨਹੀਂ ਮਰਿਆ, ਅੰਦਰ ਆਪਣੇ ਵਿਚਾਰ ਨਹੀਂ ਮਰੇ। ਜਿੱਦਾਂ ਸੱਪ ਕਦੀ ਕਿਤੋਂ ਨਿਕਲ ਆਉਂਦਾ, ਕਦੀ ਕਿਤੋਂ ਨਿਕਲ ਆਉਂਦਾ, ਇੱਦਾਂ ਹੀ ਸਾਡੇ ਅੰਦਰ ਜਿਹੜੇ ਵਿਚਾਰ ਹੈ ਨਾ, ਕਦੀ ਕੋਈ ਪੈਦਾ ਹੁੰਦਾ, ਕਦੀ ਕੋਈ ਵਿਚਾਰ ਪੈਦਾ ਹੁੰਦਾ, ਵਿਚਾਰ ਨਹੀਂ ਮਰੇ ਅਜੇ। ਵਿਚਾਰ ਅੰਦਰ ਬਰਕਰਾਰ ਹੀ ਹੈ। ਕਿਹੜੀ ਗੱਲੋਂ? ਕਿਉਂਕਿ ਅਸੀਂ ਗੁਰੂ ਦੇ ਮਾਰਗ ਤੇ ਨਹੀਂ ਚੱਲੇ, ਅਸੀਂ ਗੁਰੂ ਦੇ ਆਖੇ ਨਹੀਂ ਲੱਗੇ, ਅਸੀਂ ਗੁਰੂ ਦੇ ਮੁਤਾਬਕ ਜਿਹੜੀ ਜ਼ਿੰਦਗੀ ਜਿਉਂਦੇ ਪਏ ਹਾਂ ਉਹ ਉਸ ਢੰਗ ਨਾਲ ਨਹੀਂ ਬਣਾਈ ਜਿਸ ਢੰਗ ਨਾਲ ਸਾਨੂੰ ਗੁਰੂ ਜੀ ਬਣਾਉਣਾ ਚਾਹੁੰਦੇ ਹਨ। ਠੀਕ ਹੈ, ਹੁਣ ਗੁਰੂ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ? ਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਆ, ਹੇ ਪ੍ਰਾਣੀ ਤੂੰ ਮਨ ਬਿਰਤੀ ਵਿਚਾਰ ਕਰਕੇ ਦੇਖ ਵੀ ਤੇਰੇ ਜਿਹੜੇ ਮਨ ਵਿੱਚ ਚਿੰਤਾ ਲੱਗੀਆਂ ਵੀ ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ, ਇਹ ਤੈਨੂੰ ਚਿੰਤਾ ਕਰਨ ਦਾ ਕੋਈ ਫਾਇਦਾ ਹੈ? ਇਹਨਾਂ ਦੇ ਨਾਲ ਤੈਨੂੰ ਕੋਈ ਫਰਕ ਨਹੀਂ ਪੈਣ ਵਾਲਾ। ਕਿਹੜੀ ਗੱਲੋਂ? ਕਿ ਜਦੋਂ ਜਿਹੜੀ ਚੀਜ਼ ਤੈਨੂੰ ਮਿਲਣੀ ਆ ਵਕਤ ਆਉਣਾ ਤੇ ਤੇਰੀ ਝੋਲੀ ਚ ਪੈ ਜਾਣੀ ਆ। ਕਿਉਂਕਿ ਗੁਰੂ ਜੀ ਲਿਖਿਆ ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ, ਕਹਿੰਦੇ ਜੋ ਪਰਮਾਤਮਾ ਤੇਰੇ ਭਾਗਾਂ ਚ ਲਿਖਿਆ ਨਾ ਮਿੱਟ ਨਹੀਂ ਸਕਦਾ ਕੋਈ ਵੀ, ਜਦੋਂ ਵਕਤ ਆਏਗਾ ਉਹ ਦਾਤ ਤੇਰੀ ਝੋਲੀ ਚ ਪੈ ਜਾਏਗੀ। ਤੇ ਤੂੰ ਕੀ ਕਰ? ਤੂੰ ਆਪਣਾ ਕੰਮ ਕਰ। ਕਿਹੜਾ ਆਪਣਾ ਕੰਮ ਕਰ? ਤੈਨੂੰ ਜਨਮ ਮਿਲਿਆ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਮਾਰਗ ਤੇ ਚੱਲਣ ਲਈ। ਗੁਰੂ ਦੇ ਮਾਰਗ ਤੇ ਚੱਲੇਗਾ ਤੇ ਆਪਣੇ ਆਪ ਨੂੰ ਧੋ ਲਏਗਾ, ਵਰਨਾ ਧੋਇਆ ਨਹੀਂ ਜਾਣਾ। ਹੁਣ ਧਿਆਨ ਦੇਣਾ, ਨੁਗਰਾ ਕੌਣ ਹੈ? ਜਿਹੜਾ ਪ੍ਰਾਣੀ ਗੁਰਬਾਣੀ ਪੜ੍ਹੇ ਪਰ ਸੁੱਤ ਸ਼ਬਦ ਦਾ ਮਿਲਾਪ ਨਾ ਕਰੇ, 1356 ਅੰਗ ਦੇ ਉੱਤੇ ਪੜ੍ਹੇ, ਉਹ ਨੁਗਰਾ ਕੌਣ ਹੈ? ਦੱਸਦੇ ਆ, ਦੇਖੋ ਗੁਰੂ ਜੀ ਕਹਿਣ ਲੱਗੇ, ਗੁਰ ਮੰਤਰ ਹੀਨਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਨੇ। ਕਹਿੰਦੇ ਗੁਰ ਮੰਤਰ ਹੀਨਸ ਜੋ ਪ੍ਰਾਣੀ, ਕਹਿੰਦੇ ਜਿਹਦੇ ਸਵਾਸ ਅਜੇ ਤੱਕ ਗੁਰਮੰਤਰ ਤੋਂ ਸੱਖਣੇ, ਜਿਹਦੇ ਅੰਦਰ ਗੁਰਮੰਤਰ ਨਹੀਂ ਚੱਲਦਾ, ਨਾਮ ਸਿਮਰਨ ਨਹੀਂ ਚੱਲਦਾ, ਸੁਰਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ, ਗੁਰੂ ਸਾਹਿਬ ਬਣ ਕਹਿੰਦੇ ਉਹਨੇ ਆਪਣਾ ਲਾਂਤਾ ਭਰਿਆ ਜਨਮ ਪਿਸ਼ਟ ਕਰ ਲਿਆ। ਕਿਹੜੀ ਗੱਲੋਂ? ਉਹ ਨਾਮ ਸਿਮਰਨ ਨਹੀਂ ਕਰਦਾ, ਉਹ ਸ਼ਬਦ ਦੀ ਆਰਾਧਨਾ ਨਹੀਂ ਕਰਦਾ। ਹੁਣ ਆਪਾਂ ਇੱਥੇ ਵਿਚਾਰ ਕਰਨੀ ਹੈ ਕਿ ਗੁਰੂ ਸਾਹਿਬਾਨ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ? ਗੁਰੂ ਸਾਹਿਬਾਨ ਕਹਿਣ ਲੱਗੇ ਤਿਉਂ ਨਿਗੁਰੇ ਕਰਮ ਕੰਮਾਂ ਹੈ। ਕਹਿੰਦਾ ਜਿਵੇਂ ਸੱਪ ਤੇ ਅੰਦਰ ਹੀ ਸੀ ਪਰ ਉੱਤੋਂ ਵਰਮੀ ਬੰਦ ਕਰ ਦਿੱਤੀ, ਕਹਿੰਦਾ ਉਹੀ ਹਾਲ ਸਾਡਾ ਹੈ ਕਿ ਸਾਡੇ ਆਪਣੇ ਵਿਚਾਰ ਤੇ ਅੰਦਰ ਹੀ ਨੇ ਤੇ ਬਾਹਰੋਂ ਆਪਾਂ ਬਾਣਾ ਪਾ ਲਿਆ, ਬਾਹਰੋਂ ਆਪਾਂ ਕੋਈ ਧਰਮ ਧਾਰਨ ਕਰ ਲਿਆ ਕਿ ਮੈਂ ਫਲਾਣੇ ਧਰਮ ਦਾ ਬੰਦਾ, ਧਰਮ ਧਾਰਨ ਕਰ ਲਿਆ ਪਰ ਅੰਦਰ ਸਾਡੇ ਵਿਚਾਰ ਆਪਣੇ ਹੀ ਹੈ। ਗੁਰੂ ਸਾਹਿਬਾਨ ਕਹਿੰਦੇ ਨਹੀਂ, ਆਪਣੇ ਵਿਚਾਰ ਜਿਹੜੇ ਨਾ ਉਹ ਖਤਮ ਕਰਨੇ, ਜਿੰਨਾ ਚਿਰ ਆਪਣੇ ਵਿਚਾਰ ਖਤਮ ਨਹੀਂ ਹੁੰਦੇ ਵੀ ਤੁਹਾਡਾ ਸੱਪ ਅੰਦਰੋਂ ਮਰਿਆ ਨਹੀਂ ਅਜੇ, ਸੱਪ ਨੂੰ ਮਾਰਨਾ ਹੈ, ਆਪਣੇ ਵਿਚਾਰਾਂ ਨੂੰ ਖਤਮ ਕਰਨਾ ਹੈ ਤਾਂ ਅਸੀਂ ਗੁਰੂ ਦੇ ਮਾਰਗ ਤੇ ਚੱਲ ਸਕਦੇ ਹਾਂ। ਜੇ ਅਸੀਂ ਆਪਣੇ ਵਿਚਾਰ ਖਤਮ ਨਹੀਂ ਕਰਾਂਗੇ ਨਾ ਅਸੀਂ ਗੁਰੂ ਦੇ ਮਾਰਗ ਤੇ ਨਹੀਂ ਚੱਲ ਸਕਦੇ। ਹੋਰ ਬੜੇ ਤਰੀਕੇ ਨਾਲ ਸਮਝਾਇਆ ਗੁਰੂ ਸਾਹਿਬਾਨ ਨੇ, ਆਪ ਜੀ ਵਿਚਾਰ ਕਰਨਾ, ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ। ਗੁਰੂ ਸਾਹਿਬ ਨੇ ਕਹਿੰਦੇ ਜਿੰਨਾ ਚਿਰ ਸਾਡੀ ਸੁਰਤ ਜਿਹੜੀ ਹੈ ਸਤਿਗੁਰ ਦੇ ਸਨਮੁਖ ਨਹੀਂ ਆਉਂਦੀ, ਕਹਿੰਦਾ ਭਾਵ ਕਿ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਉਹਨੂੰ ਕਮਾਉਂਦੀ ਨਹੀਂ ਹੈ, ਕਹਿੰਦੇ ਉਹਨਾਂ ਚਿਰ ਕੀ ਹੈ ਸਾਡੀ ਬਿਰਤੀ ਸੋਨਾ ਨਹੀਂ ਬਣ ਸਕਦੀ, ਪਵਿੱਤਰ ਨਹੀਂ ਹੋ ਸਕਦੀ, ਸਾਫ਼ ਸੁਥਰੀ ਨਹੀਂ ਹੋ ਸਕਦੀ। ਫਿਰ ਅੱਗੇ ਤਾਂ ਉਹ ਕੀ ਲਿਖਦੇ ਆ, ਕਹਿੰਦੇ ਮਨਮੁਖ ਲੋਹ ਬੂਡਾ ਵੇੜੀ ਪਾਸ। ਕਹਿੰਦੇ ਮਨਮੁਖ ਲੋਹ, ਕਹਿੰਦਾ ਮਨਮੁਖ ਲੋਹੇ ਵਰਗਾ, ਮਨਮੁਖ ਲੋਹੇ ਵਰਗਾ, ਦੇਖੋ ਲੋਹੇ ਨਾਲ ਤੋੜਿਆ ਮਨਮੁਖ ਨੂੰ, ਕਹਿੰਦੇ ਮਨਮੁਖ ਲੋਹੇ ਵਰਗਾ ਹੈ ਤੇ ਲੋਹਾ ਜਿਹੜਾ ਨਾ ਹਮੇਸ਼ਾ ਡੁੱਬ ਜਾਂਦਾ। ਅੱਗੇ ਕੀ ਲਿਖਿਆ ਗੁਰੂ ਸਾਹਿਬ, ਬੇੜੀ ਪਾਸ। ਕਹਿੰਦੇ ਵਿਚਾਰ ਕਰਿਓ ਕਦੀ ਜ਼ਿੰਦਗੀ ਦੇ ਅੰਦਰ। ਹੁਣ ਆਪਾਂ ਕੀ ਕਹਾਂਗੇ ਵੀ ਮੈਂ ਤਾਂ ਦਰਿਆ 'ਚ ਵੜਿਆ ਹੀ ਨਹੀਂ, ਮੈਂ ਬੇੜੀ ਤੋਂ ਕੀ ਲੈਣਾ, ਬੇੜੀ ਚੱਲਦੀ ਹੈ ਚੱਲਦੀ, ਜੇ ਮੈਂ ਦਰਿਆ 'ਚ ਵੜੂੰਗਾ ਤਾਂ ਹੀ ਬੇੜੀ 'ਚ ਬੈਠੂੰਗਾ, ਹੈ ਨਾ, ਜਦੋਂ ਮੈਂ ਤਾਂ ਦਰਿਆ 'ਚ ਵੜਿਆ ਹੀ ਨਹੀਂ ਤਾਂ ਉੱਥੇ ਬੇੜੀ ਤੋਂ ਮੈਂ ਕੀ ਲੈਣਾ। ਹੁਣ ਕਈ ਸੱਜਣ ਇੱਦਾਂ ਦੇ ਵੀ ਹੋਣਗੇ ਜੇ ਬੱਚੇ ਜਿਹਨਾਂ ਨੂੰ ਬੇੜੀ ਦਾ ਪਤਾ ਹੀ ਨਹੀਂ, ਕਿਉਂ? ਉਹ ਕਦੀ ਉਸ ਪਾਸੇ ਕਦੀ ਗਏ ਨਹੀਂ ਜਿੱਥੇ ਬੇੜੀਆਂ ਚੱਲਦੀਆਂ, ਉਹ ਕਹਿੰਦੇ ਆਪਾਂ ਬੇੜੀ ਤੋਂ ਕੀ ਲੈਣਾ। ਸੋ ਇੱਥੇ ਧਿਆਨ ਨਾਲ ਸਮਝਣਾ ਜਰਾ, ਗੁਰੂ ਸਾਹਿਬਾਨ ਮਨ ਨੂੰ ਕਹਿੰਦੇ, ਕਹਿੰਦੇ ਵੀ 84 ਦਾ ਗੇੜਾ ਜਿਹੜਾ ਭਾਵ ਸਾਗਰ ਹੈ, ਤੂੰ ਪਹਿਲਾਂ ਦਰਿਆ 'ਚ, ਤੂੰ ਪਹਿਲਾਂ ਦਰਿਆ 'ਚ ਆ ਔਰ ਦਰਿਆ 'ਚੋਂ ਲੰਘਦਾ ਪਿਆ, ਇਹ ਨਾ ਕਵੀ ਕਿ ਮੈਂ ਪਾਣੀ 'ਤੇ ਵੜਿਆ ਹੀ ਨਹੀਂ, ਤੂੰ 84 ਦੇ ਗੇੜ 'ਚ ਵੜਿਆ ਆ, ਤੂੰ 84 ਦੇ ਗੇੜ 'ਚ ਹੀ ਰਹਿੰਦਾ ਪਿਆ ਵਾ। ਅਤੇ ਗੁਰੂ ਸਾਹਿਬਾਨ ਬੜੇ ਪਿਆਰ ਨਾਲ ਸਮਝਾਉਣ ਲੱਗੇ, ਕਹਿਣ ਲੱਗੇ ਜਿਹੜਾ ਮਨਮੁਖ ਹੈ ਨਾ ਉਹ ਲੋਹੇ ਦੇ ਸਮਾਨ ਹੈ, ਜਿਵੇਂ ਲੋਹਾ ਪਾਣੀ 'ਚ ਡੁੱਬ ਜਾਂਦਾ, ਕਹਿੰਦੇ ਏਦਾਂ ਮਨਮੁਖ ਵੀ ਪਾਣੀ 'ਚ ਡੁੱਬ ਜਾਂਦਾ। ਕਹਿੰਦਾ ਭਾਵ 84 ਦੇ ਗੇੜ 'ਚ ਹੀ ਪਿਆ ਰਹਿੰਦਾ, ਭਾਵ ਸਾਗਰ ਵਿੱਚ ਹੀ ਪਿਆ ਰਹਿੰਦਾ, ਕੌਣ? ਮਨਮੁਖ। ਹੁਣ ਅੱਗੇ ਕੀ ਲਿਖਿਆ, ਬੇੜੀ ਪਾਸ। ਕਹਿੰਦੇ ਦੇਖ ਭਾਵ ਸਾਗਰ ਵਿੱਚੋਂ ਤੂੰ ਲੰਘਦਾ ਪਿਆ ਹੈ, ਪਰ ਭਾਵ ਸਾਗਰ ਦੇ ਵਿੱਚੋਂ ਲੰਘਦਿਆਂ ਲੰਘਦਿਆਂ ਬੇੜੀ ਤੇਰੇ ਕੋਲ ਆ। ਬੇੜੀ ਦਾ ਮਤਲਬ ਕੀ? ਗੁਰੂ ਤੇਰੇ ਕੋਲ ਆ, ਗੁਰੂ ਦਾ ਸ਼ਬਦ ਤੇਰੇ ਕੋਲ ਆ। ਹੁਣ ਗੁਰੂ ਦੇ ਉਪਦੇਸ਼ ਦੇ ਮੁਤਾਬਕ ਜ਼ਿੰਦਗੀ ਤੂੰ ਜਿਹੜੀ ਹੈ, ਗੁਰੂ ਦੇ ਉਪਦੇਸ਼ ਦੇ ਸਵਾਰੀ ਤੂੰ ਲੈਣੀ ਹੈ, ਆਪਾਂ ਸਵਾਰੀ ਤੇ ਲਈ ਨਹੀਂ, ਸਵਾਰੀ ਕਿਵੇਂ ਲੈਣੀ ਹੈ? ਹੁਣ ਦੇਖੋ ਬਾਣੀ ਚੋਂ ਪੜ੍ਹੇ 1401 ਅੰਗ ਦੇ ਉੱਤੇ ਗੁਰੂ ਸਾਹਿਬਾਨ ਕੀ ਲਿਖਦੇ, ਕਹਿੰਦੇ ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਈ। ਕਹਿੰਦੇ ਗੁਰ ਜਹਾਜ਼, ਕਹਿੰਦੇ ਲੈ ਗੁਰੂ ਕੋਲੋਂ ਗੁਰ ਲੈਣਾ, ਜੁਗਤੀ ਲੈਣਾ, ਤਕਨੀਕ ਲੈਣਾ, ਨਾਮ ਲੈਣਾ, ਸ਼ਬਦ ਲੈਣਾ, ਕਹਿੰਦੇ ਜਾ 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 ਠੀਕ ਹੈ। ਔਰ ਗੁਰੂ ਸਾਹਿਬ ਬਣ ਕਹਿਣ ਲੱਗੇ ਇਹ ਤੇ ਤੇਰੀ ਸੁਰਤ ਨੇ ਸਵਾਰ ਹੋਣਾ, ਤੇਰੀ ਸੁਰਤ ਨੇ ਸਵਾਰ ਹੋਣਾ ਜਹਾਜ਼ ਦੇ ਉੱਤੇ। ਕਹਿੰਦਾ ਪਾਪ ਸੁਰਤ ਸ਼ਬਦ ਦਾ ਜਦੋਂ ਮਿਲਾਪ ਹੁੰਦਾ ਨਾ ਤੇ ਸਾਡੀ ਜਿਹੜੀ ਸੁਰਤ ਹੈ ਸ਼ਬਦ ਤੇ ਸਵਾਰ ਹੁੰਦੀ। ਤੇ ਸ਼ਬਦ ਕੀ ਕਰਦਾ, ਜਿਹੜਾ ਵੀ ਜਹਾਜ਼ ਉੱਡਦਾ ਨਾ ਉਹ ਹਮੇਸ਼ਾ ਸਭ ਤੋਂ ਪਹਿਲਾਂ ਆਪਣੇ ਦੇਸ਼ ਵਿੱਚ ਜਾਂਦਾ, ਇਹ ਪਰੰਪਰਾ। ਕੋਈ ਵੀ ਜਹਾਜ਼ ਕਿਸੇ ਦੇਸ਼ 'ਚੋਂ ਉੱਡੇ ਸਭ ਤੋਂ ਪਹਿਲਾਂ ਉਹਨੇ ਆਪਣੇ ਦੇਸ਼ 'ਚ ਜਾਣਾ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਜਿਹੜਾ ਸ਼ਬਦ ਹੈ ਜਿਹਦੇ ਤੁਸੀਂ ਲੜ ਲੱਗਦੇ ਹੋ, ਇਹਦੀ ਆਰਾਧਨਾ ਕਰਦੇ ਹੋ, ਤੁਹਾਡੀ ਸੁਰਤ ਸਵਾਰ ਹੁੰਦੀ ਹੈ। ਕਹਿੰਦੇ ਜਿਹੜਾ ਸ਼ਬਦ ਹੈ ਨਾ ਇਹ ਦਰਗਾਹ ਤੋਂ ਆਇਆ ਹੈ, ਸੱਚਖੰਡ ਤੋਂ ਆਇਆ ਹੈ। ਜਦੋਂ ਤੁਹਾਡੀ ਇੱਥੇ ਸੁਰਤ ਸਵਾਰ ਹੋਏਗੀ ਨਾ, ਇਹ ਸ਼ਬਦ ਤੁਹਾਡੀ ਸੁਰਤ ਨੂੰ ਸੱਚਖੰਡ ਲੈ ਕੇ ਜਾਏਗਾ, ਦਰਗਾਹ ਨੂੰ ਲੈ ਕੇ ਜਾਏਗਾ। ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਪਰ ਗੁਰੂ ਪਿਆਰੇ, ਆਪਾਂ ਤਾਂ ਕਿਤੇ ਰੱਬ ਰੱਬ ਕਰਨ ਲੱਗੀਏ ਤੇ ਸਾਡੀ ਬਿਰਤੀ ਕੀ ਹੁੰਦੀ ਹੈ? ਅਸੀਂ ਤਾਂ ਮੰਗ ਟਕਾ ਕੇ ਬੈਠੇ ਹਾਂ ਕਿ ਮੇਰਾ ਕੋਈ ਕੰਮ ਬਣਨਾ ਚਾਹੀਦਾ, ਮੈਨੂੰ ਕੁਛ ਮਿਲਣਾ ਚਾਹੀਦਾ, ਮੇਰੇ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਜੀ ਨਹੀਂ, ਤੁਹਾਡੇ ਮੁਤਾਬਕ ਨਹੀਂ, ਆਪਣੀ ਸੋਚ ਆਪਣੇ ਮਨ ਦੇ ਵਿਚਾਰ ਜਿਹੜੇ ਆ ਉਹ ਛੱਡ ਦਿਓ। ਜਦੋਂ ਛੱਡੋਗੇ ਤੇ ਆਪ ਜੀ ਸਮਝ ਲੱਗੂਗੀ ਕਿ ਗੁਰੂ ਸਾਹਿਬਾਨ ਕਹਿੰਦੇ ਆ, ਕਹਿੰਦੇ ਮਨਮੁਖ ਲੋਹ ਬੂਡੇ। ਕਹਿੰਦੇ ਜਿਹੜਾ ਮਨਮੁਖ ਹੈ ਨਾ ਉਹ ਲੋਹੇ ਦੇ ਸਮਾਨ ਆ, ਜਿਹੜਾ ਲੋਹੇ ਦੇ ਸਮਾਨ ਆ ਉਹ ਭਵ ਸਾਗਰ ਦੇ ਵਿੱਚ ਹੀ ਡੁੱਬ ਜਾਂਦਾ, ਦਰਿਆ 'ਚ ਡੁੱਬ ਜਾਂਦਾ, ਪਾਣੀ 'ਚ ਡੁੱਬ ਜਾਂਦਾ ਤੇ ਬੇੜੀ ਪਾਸ। ਕਹਿੰਦਾ ਬੇਸ਼ੱਕ ਬੇੜੀ ਕੋਲ ਹੀ ਹੈ, ਬੇਸ਼ੱਕ ਗੁਰੂ ਦਾ ਸ਼ਬਦ ਸਾਡੇ ਕੋਲ ਹੀ ਹੈ, ਪਰ ਅਸੀਂ ਤੇ ਸਵਾਰ ਨਹੀਂ ਹੁੰਦੇ। ਆ 84 ਦਾ ਗੇੜ ਭਵ ਸਾਗਰ ਆ ਤੇ ਗੁਰੂ ਸਾਡੇ ਕੋਲ ਆ, ਹੈ ਨਾ, ਪਰ ਅਸੀਂ ਗੁਰੂ ਦੇ ਸ਼ਬਦ ਤੇ ਸਵਾਰ ਨਹੀਂ ਹੁੰਦੇ। ਕਹਿੰਦਾ ਭਾਵ ਅਸੀਂ ਬੇਸ਼ੱਕ ਗੁਰਬਾਣੀ ਪੜ੍ਹਦੇ ਪਏ ਹਾਂ, ਬੇਸ਼ੱਕ ਆਪਾਂ ਗੁਰੂ ਘਰ ਸੇਵਾ ਕਰਦੇ ਪਏ ਹਾਂ, ਪਰ ਫਿਰ ਵੀ ਅਸੀਂ ਗੁਰੂ ਦੇ ਜਹਾਜ਼ ਤੋਂ ਵਾਂਝੇ ਹਾਂ, ਫਿਰ ਵੀ ਅਸੀਂ ਗੁਰੂ ਦੇ ਸ਼ਬਦ ਤੋਂ ਅਜੇ ਵਾਂਝੇ ਹਾਂ। ਠੀਕ ਹੈ, ਕਿਵੇਂ ਵਾਂਝੇ ਹਾਂ? ਆਪ ਜੀ ਪੜ੍ਹੀ ਜਾਣਾ ਗੁਰਬਾਣੀ ਦੇ ਅੰਦਰ, ਭਗਤ ਤ੍ਰਿਲੋਚਨ ਜੀ 525 ਅੰਗ ਦੇ ਉੱਤੇ ਦੱਸਦੇ ਆ, ਕਹਿੰਦੇ ਅੰਤਰ ਮਲ ਨਿਰਮਲ ਨਹੀਂ ਕਿੰਨਾ, ਬਾਹਰ ਭੇਖ ਉਦਾਸੀ। ਕਹਿੰਦੇ ਅੰਤਰ ਮਲ, ਕਹਿੰਦੇ ਸਾਡੇ ਮਨ ਦੇ ਅੰਦਰ ਮੈਲ ਆ ਤੇ ਅਸੀਂ ਕੀ ਕਰਦੇ ਪਏ ਹਾਂ, ਨਿਰਮਲ ਨਹੀਂ ਕਿੰਨਾ। ਹੁਣ ਆਪ ਜੀ ਵਿਚਾਰਨਾ, ਕੋਈ ਵੀ ਕੱਪੜਾ, ਕੋਈ ਵੀ ਕੱਪੜਾ ਗੰਦਾ ਹੋ ਗਿਆ, ਜਦੋਂ ਔਰਤ ਉਹਨੂੰ ਧੋਣਾ ਚਾਹੁੰਦੀ ਹੈ ਤੇ ਕੀ ਕਰਦੀ ਹੈ, ਉਸ ਕੱਪੜੇ ਨੂੰ ਪਾਣੀ 'ਚ ਡੋਬ ਦਿੰਦੀ। ਠੀਕ ਹੈ, ਉਹ ਕੱਪੜੇ ਨੂੰ ਪਾਣੀ ਡੋਬਦੀ ਹੈ, ਉਦੋਂ ਪਾਣੀ ਦੇ ਨਾਲ ਉਹਦੀ ਮੈਲ ਜਿਹੜੀ ਹੈ ਉਹ ਪਿਘਲ ਜਾਂਦੀ ਹੈ, ਫਿਰ ਸਾਬਣ ਮਾਰਦੀ ਹੈ, ਕੱਪੜਾ ਸਾਫ਼ ਹੋ ਜਾਂਦਾ। ਹੁਣ ਔਰਤ ਕੱਪੜੇ ਧੋਣੇ ਚਾਹੁੰਦੀ ਹੈ, ਪਰ ਔਰਤ ਨੇ ਕੀ ਕੀਤਾ, ਜਿਹੜੇ ਕੱਪੜੇ ਸੀ ਨਾ ਉਹ ਬਾਲਟੀ 'ਚ ਨਹੀਂ ਪਾਏ। ਧੀ ਨੇ ਕੱਪੜੇ ਬਾਲਟੀ 'ਚ ਨਹੀਂ ਪਾਏ, ਮਾਂ ਆਈ, ਮਾਂ ਕਹਿੰਦੀ ਲੈ ਪੁੱਤ ਮੈਂ ਕੱਪੜੇ ਧੋ ਦਿੰਦੀ। ਹੁਣ ਪੈਂਦੇ ਮਾਂ ਨੇ ਵੇਖਿਆ ਵੀ ਮੇਰੀ ਧੀ ਬੈਠੀ ਹੈ, ਕਹਿੰਦੀ ਮੈਂ ਕੱਪੜੇ ਧੋਣ ਡਈ। ਤੇ ਮਾਂ ਪਤਾ ਕਹਿੰਦੀ, ਕਹਿੰਦੀ ਪੁੱਤ ਤੂੰ ਮੈਨੂੰ ਕਹਿੰਦੀ ਮੈਂ ਕੱਪੜੇ ਧੋਣ ਡਈ, ਕੱਪੜੇ ਤੇ ਪਾਣੀ ਤੋਂ ਬਾਹਰ ਹੀ ਪਏ, ਪਾਣੀ 'ਚ ਡੋਬੇਗੀ ਤਾਂ ਹੀ ਸਾਬਣ ਵੱਜੂਗਾ, ਕੱਪੜੇ ਤੇ ਪਾਣੀ 'ਚ ਪਾਏ ਨਹੀਂ। ਹੁਣ ਧਿਆਨ ਦੇਣਾ, ਇੱਥੇ ਕੱਪੜਿਆਂ ਦੇ ਲਾਗੇ ਪਾਣੀ ਪਿਆ ਪਰ ਕੱਪੜੇ ਧੁੱਪ ਨਹੀਂ ਸਕਦੇ। ਗੁਰੂ ਸਾਹਿਬਾਨ ਕਹਿੰਦੇ ਸਾਰੀ ਜ਼ਿੰਦਗੀ ਗੁਰਬਾਣੀ ਦੇ ਲਾਗੇ ਬੈਠੇ ਰਹੋ, ਮਨ ਧੁੱਪ ਨਹੀਂ ਸਕਦਾ। ਮਨ ਧੁੱਪੇਗਾ ਉਦੋਂ ਜਦੋਂ ਸਾਡਾ ਮਨ ਇਸ ਗੁਰੂ ਦੀ ਬਾਣੀ ਰੂਪੀ ਪਾਣੀ ਵਿੱਚ ਪੈ ਜਾਏਗਾ। ਇਹਦਾ ਮਤਲਬ ਗੁਰਬਾਣੀ ਦਾ ਤੇ ਮਨ ਦਾ ਨਾਤਾ ਜੁੜ ਜਾਏਗਾ, ਸਾਡਾ ਮਨ ਸਾਡਾ ਧਿਆਨ ਗੁਰਬਾਣੀ ਵਿੱਚ ਟਿਕ ਜਾਊਗਾ, ਤੇ ਤਾਂ ਜਾ ਕੇ ਇਹ ਮਨ ਰੂਪੀ ਕੱਪੜਾ ਗਿੱਲਾ ਹੋਣਾ, ਫਿਰ ਉਹਨੂੰ ਸਾਬਣ ਮਜਣਾ, ਸਾਬਣ ਮਾਰਨਾ ਆਪਾਂ। ਸਾਬਣ ਕੀ ਹੈ? ਸਾਬਣ ਨਾਮ ਆ, ਸ਼ਬਦ ਆ। ਠੀਕ ਹੈ, ਤੇ ਨਾਮ ਰੂਪੀ ਸਾਬਣ ਉਦੋਂ ਵਜਣਾ ਜਦੋਂ ਇਹ ਕੱਪੜਾ ਗਿੱਲਾ ਹੋਊਗਾ। ਜਦੋਂ ਇਹ ਕੱਪੜਾ ਗਿੱਲਾ ਹੋਊਗਾ ਨਾ, ਇਹ ਉਦੋਂ ਧੁੱਪਣਾ ਹੈ, ਉਹ ਤੋਂ ਪਹਿਲਾਂ ਧੁੱਪਣਾ ਨਹੀਂ ਹੈ। ਠੀਕ ਹੈ, ਕਿਉਂਕਿ ਆਪਾਂ ਬਾਣੀ 'ਚ ਪੜ੍ਹਦੇ ਹਾਂ, ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾਂ ਕਿਸੇ ਕੱਪੜੇ ਧੋਈ। ਕਹਿੰਦੇ ਮਾਂ ਦੇ ਬਾਪ ਦੇ ਮਿਲਾਪ ਤੋਂ ਬਗੈਰ ਬੱਚਾ ਪੈਦਾ ਨਹੀਂ ਹੁੰਦਾ। ਬਿੰਬ ਕਹਿੰਦੇ ਨੇ ਪਾਣੀ ਨੂੰ, ਕਹਿੰਦੇ ਪਾਣੀ ਤੇ ਸਾਬਣ ਦੇ ਮਿਲਾਪ ਤੋਂ ਬਗੈਰ ਕੱਪੜਾ ਸਾਫ਼ ਨਹੀਂ ਹੁੰਦਾ। ਪਹਿਲਾਂ ਕੱਪੜਾ ਪਾਣੀ 'ਚ ਡੁਬਾਉਣਾ ਪੈਂਦਾ, ਉਹ ਗਿੱਲਾ ਹੁੰਦਾ, ਫਿਰ ਆਪਾਂ ਉੱਥੇ ਸਾਬਣ ਮਾਰੇ ਝੱਗ ਬਣਦੀ ਤੇ ਫਿਰ ਉਹਦੀ ਮੈਲ ਲੱਥਦੀ। ਗੁਰੂ ਸਾਹਿਬਾਨ ਸਮਝਾਉਣ ਲੱਗੇ ਕਿ ਪਹਿਲਾਂ ਅਸੀਂ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਦੀ ਵਿਚਾਰ ਕਰਨੀ ਹੈ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਇਹ ਮਨ ਰੂਪੀ ਕੱਪੜਾ ਭਿੱਜ ਜਾਂਦਾ ਤੇ ਗਿੱਲਾ ਹੁੰਦਾ, ਤੇ ਗਿੱਲੇ ਕੱਪੜੇ ਨੂੰ ਸਾਬਣ ਸੌਖਾ ਵੱਜਦਾ, ਝੱਗ ਬਣਦੀ ਹੈ। ਗੁਰਬਾਣੀ ਪੜ੍ਹਨ ਦੇ ਨਾਲ, ਗੁਰਬਾਣੀ ਵਿਚਾਰ ਕਰਨ ਦੇ ਨਾਲ ਸਾਡਾ ਮਨ ਜਿਹੜਾ ਹੈ, ਸਾਡੀ ਸੁਰਤ ਜਿਹੜੀ ਹੈ, ਸ਼ਬਦ ਨਾਲ ਛੇਤੀ ਜੁੜ ਜਾਂਦੀ ਹੈ, ਆਰਾਮ ਨਾਲ ਜੁੜਦੀ ਹੈ। बिना गुरबाणी पढ़िया, बिना गुरबाणी की विचार कीतिया, बिना कपड़ा गिला कीतिया साबण नहीं वजदा, बिना गुरबाणी की विचार कीतिया, बिना गुरमत लिया। देखो आप सब कुछ पढ़ते पर आप गौर नहीं करते। गुर की मत तू ले आने, भगत बिना बहो डूबे सियाने। कहने मना सब तो पहला गुरु चरना चाहिए तो गुरु की मत लै। हुण गुरमत की है? हुण आप जी देखियो, कई नूं इंसान कहिंदा जी मैं पाठ बड़े कीते, मैं गुरबाणी बड़ी पढ़ी है, मैनूं कंठ बड़ी है। चंगी गल है, बाणी पढ़नी है, कंठ करनी है, बहुत सोहनी गल है। पर गुरबाणी पढ़दिआं पढ़दिआं जदों तुसीं कंठ करदे हो सहज पाठ दा भोग पाउंदे, कितें थोड़ी देर ना आराम नाल पढ़िया करो, तुहाडी ना मनबिरती टिक गई आ फटाफट वाली, मैं भोग पाउणा कम ने बड़े फटाफट। जी नहीं, भोग नहीं पाउणा, गुरबाणी नूं आराम नाल पढ़ना। 10 ते 25 अंग दे उत्ते गुरु साहिबां कहिण लगे, कहिंदे तूं गुरबाणी पढ़ी है, तैनूं कंठ भी है, पर तूं कदी सोचिआ तूं अजे मनमुख दी बिरती च फिरदा? अगों कहिंदा जी इह कितां हो सकदा, इन्ने पाठ करन वाला, अमृत छकण वाला, गुरु घर रहण वाला मनमुख कितां हो सकदा? ते गुरबाणी बड़े प्यार नाल समझाउंदी है, कहिंदे मनमुख दी निशानी की है, कहिंदे गुरमत छोड़े उजड़ जाई। कहिंदे जिहड़ा प्राणी बेशक गुरु दे लागे बैठा है पर गुरमत हासिल नहीं करदा उजड़ूगा। उजड़ूगा किदा? वह अगले जन्म च जाऊगा। जिहड़ी आपां हुणे पंक्ति पढ़ी सी ना कि मनमुख लो बूढ़े बेड़ी पास, कहिंदे मनमुख लोहे दी समान आ, ठीक है, ते लोहा भारा हुंदा है, कहिंदे मनमुख दी बिरती भी भारी हुंदी है, ते मनमुख कदी भी दसवें द्वार च नहीं वड़ सकदा। मनमुख कदी परमात्मा तक पहुंच नहीं कर सकदा, परमात्मा च लीन नहीं हो सकदा। कहिंदे लोहे दी समान आ, कहिंदे देखो बेड़ी लंघदी पई है ते इह डुबदा पिया क्योंकि बेड़ी ते चढ़दा नहीं। कहिंदे इह मन भव सागर च लंघदा पिया है ते गुरु ग्रंथ साहिब कोल ने, पर गुरु ग्रंथ साहिब दे लड़ लग के गुरु ग्रंथ साहिब दी मनदा नहीं है, अपनी सुरत नूं गुरु दे शब्द दे सवार नहीं करदा, इस करके 84 दे गेड़ च डुबिया रहिंदा, इत्थे फसिया रहिंदा संसार विच ही। हुण बूढ़े दा भाव कहिंदा डुबना। हुण इक बंदा डुब गया, जदों डुब गया हुण आपां कहिंदे कहिंदे फलाना सो डुब गया या दरिया च डुब गया, उह दरिया च ही रह गया, लब्भा ही नहीं, छड्डना पिया। कोई कहिंदे भी की करिए, कहिंदा जी करना की है, उह तां डुब गया। हुण इहदा मतलब पाणी नाल डुब गया, विच ही रह गया। ते गुरु साहिब डुबण दा मतलब की कहिंदे आ? कहिंदे जिहड़ा प्राणी जिहदी सुरत गुरु दे शब्द ते सवार नहीं ना होगी उह डुब जाऊगा। कहिंदा पाओ 84 दे गेड़ च ही रहूगा, उह भव सागर च ही रहूगा। कारण की? उह डुबिया है, उह सवार नहीं होया, कितने बेड़ी ते उहने नाम सिमरन नहीं किया। तां गुरु साहिबां ने सानूं समझाउणा कीता है, कहिंदा जे तू गुरमत हासिल नहीं करदा, गुरु की मत के मुताबिक जिंदगी नहीं जींदा, तां उन्हां ने कहा कहिंदे गुर की मत तू ले आने, कहिंदा तू बेसमझ आ, तैनूं सुझ ही नहीं है इस मार्ग की, तू गुरु को मत लै। पर अगे देखो की लिखिया उन्होंने, भगत बिना बहुत डूबे सियाने। भगती की है? प्रचार करना भगती की है? सुरत शब्द का मिलाप भगती है, जे सुरत शब्द का मिलाप नहीं तो कोई भगती नहीं है, कोई भगती नहीं। ताइयां उन्होंने कहा भगत त्रिलोचन जी ने, गुरु जी कहन लगे कहिंदे भी ध्यान दे अंतर मल निर्मल नहीं कीता, बाहर भेख उदासी, कहिंदे तेरे मन दे विच तां मैल आ, उहनूं तूं साफ नहीं करदा। अंतर मल निर्मल नहीं कीता, कहिंदे उहनूं तूं साफ नहीं करदा, उहदी मैल लाउंदा नहीं है। बाहर भेख उदासी, कहिंदे बाहरों तूं भेख धारण कीता है, उदासी। उदासी पता किहनूं कहिंदे? उपराम। कहिंदे भाव जिहड़े सज्जन, आप जी ने देखिया कईआं ने भगवे कपड़े पाए होंदे, कन्नां दे विच उहनां ने मुंदरां पाईआं होंदियां, ते आपां पता ही कहिंदे इह जोगी है, इहनां दा संसार नाल कोई नाता नहीं है। आपां इह गल मन लईए, संसार नाल कोई नाता नहीं, आपां लगदा भी इह उपराम आ। कहिंदा भाव संसार तों परा हो चुके आ, पर गुरु रूप प्यारी साध संगत जी उह शरीर दे बाणे तों लगदे संसार तों परा है, पर उह संसार च ही विचरदे जे, संसार तों परा नहीं होए, ਉਹ ਨਾਤਾ ਸੰਸਾਰ ਨਾਲ ਹੀ ਉਹਨਾਂ ਦਾ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਕਹਿੰਦੇ ਸੰਸਾਰ ਤੋਂ ਨਾਤਾ ਉਹਨਾਂ ਦਾ ਟੁੱਟਦਾ ਹੈ ਜਿਹਨਾਂ ਦੇ ਮਨ ਦੀ ਮੈਲ ਲੱਗਦੀ ਹੈ। ਜਿਹੜੇ ਮਨ ਨੂੰ ਧੋਂਦੇ ਨੇ, ਮਨ ਦੇ ਉੱਤੇ ਕੱਪੜਾ ਪਾਉਂਦੇ ਨੇ। ਦੇਖੋ ਤਨ ਤੇ ਕੱਪੜਾ ਪਾਇਆ ਆਪਾਂ, ਇੱਕ ਬਾਣਾ ਪਾਇਆ ਹੈ, ਤੇ ਜਿੰਨਾ ਚਿਰ ਮਨ ਤੇ ਬਾਣੀ ਨਹੀਂ ਪਾਈ ਉਹਨਾਂ ਚਿਰ ਮਨ ਦਾ ਸੰਸਾਰ ਤੋਂ ਪਰਾਂ ਹੋਣਾ, ਦੂਰ ਹੋਣਾ ਔਖਾ ਹੈ। ਤੇ ਗੁਰੂ ਸਾਹਿਬਾਨ ਸਮਝਾਉਣ ਲੱਗੇ ਕਹਿੰਦੇ ਭਾਈ ਏਦਾਂ ਦੀ ਵਿਵਸਥਾ ਬਣਾ ਕਿ ਕਿਤੇ ਬਾਹਰੋਂ ਨਾ ਭੇਖੀ ਰਹਿ ਜਾਈ, ਵੀ ਬਾਹਰੋਂ ਤੇ ਲੋਕੀ ਕਹਿਣ ਵੀ ਇਹ ਤਾਂ ਕੋਈ ਸਾਧੂ ਸੰਤ ਲੱਗਦਾ, ਬਾਹਰੋਂ ਤੇ ਰਹਿਣ ਪੀਏ ਕੋਈ ਗੁਰਮੁਖ ਲੱਗਦਾ, ਪਰ ਆਪਣੇ ਅੰਦਰ ਝਾਤੀ ਮਾਰ, ਮਨ ਚ ਝਾਤੀ ਮਾਰ ਕਿ ਮਨ ਦੇ ਅੰਦਰ ਤਾਂ ਮੈਲ ਉਸੇ ਤਰ੍ਹਾਂ ਹੀ ਚਮੜੀ ਪਈ ਹੈ, ਉਸੇ ਤਰ੍ਹਾਂ ਹੀ ਪਿਛਲੇ ਜਨਮਾਂ ਦੇ ਵਿਕਾਰ ਉਦਾਂ ਹੀ ਪਏ ਨੇ। ਬਾਣੀ ਚੋਂ ਪੜ੍ਹੋ, ਗੁਰੂ ਸਾਹਿਬ ਨੇ ਕਹਿੰਦੇ ਜਨਮ ਜਨਮ ਕਿਸ ਮਨ ਕੋ ਮਲ ਲੱਗੀ ਕਾਲਾ ਹੋਵਾ ਸਿਆਹ। ਕਹਿੰਦੇ ਜਨਮਾਂ ਜਨਮਾਂ ਦੀ ਇਸ ਮਨ ਨੂੰ ਮੈਲ ਚੜੀ ਹੈ, ਕਾਲਾ ਸਿਆਹ ਹੋਇਆ ਪਿਆ। ਹੁਣ ਵਿਚਾਰ ਕਰਨਾ, ਗੁਰੂ ਸਾਹਿਬ ਸਾਨੂੰ ਸਮਝਾਉਂਦੇ ਪਏ ਆ, ਕਹਿੰਦੇ ਭਾਈ ਮਨ ਧੋਵੋ, ਸ਼ਬਦ ਲਾਗੋ, ਹਰਸੋ ਰਹੋ ਚਿੱਤ ਲਾਏ। ਕਹਿੰਦੇ ਵੀ ਮਨ ਨੂੰ ਧੋਵੋ, ਕਿੱਦਾਂ ਧੋਪਣਾ ਹੈ? ਸ਼ਬਦ ਨਾਲ ਜੁੜੋ, ਜਿੰਨਾ ਚਿਰ ਤੁਸੀਂ ਸ਼ਬਦ ਨਾਲ ਨਹੀਂ ਜੁੜਦੇ ਇਹ ਮਨ ਧੋਪਣਾ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਆ ਬਾਣੀ ਪੜ੍ਹਨਾ ਇੱਕ ਤਰ੍ਹਾਂ ਦਾ ਕੱਪੜਾ ਗਿੱਲਾ ਕਰਨਾ, ਤੇ ਨਾਮ ਸਿਮਰਨ ਕਰਨਾ ਕੱਪੜੇ ਨੂੰ ਧੋਣਾ, ਸਾਬਣ ਮਾਰਨਾ, ਠੀਕ ਹੈ। ਇਸੇ ਤਰ੍ਹਾਂ ਹੀ ਆਪਾਂ ਕੀ ਕਹਿ ਦਿੰਦੇ ਹਾਂ ਵੀ ਠੀਕ ਹੈ ਆਪਾਂ ਪਾਠ ਕਰ ਲਿਆ, ਨਾਮ ਕਿਹੜਾ, ਕਿਹੜੇ ਨਾਮ ਦੀ ਗੱਲ ਕਰਦੇ ਹੋ? ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਨਾਮ ਆਪ ਜੀ ਵਿਚਾਰ ਕਰਕੇ ਦੇਖਣਾ, ਬਿਨਾਂ ਨਾਮ ਤੋਂ ਬਿਨਾਂ ਸ਼ਬਦ ਤੋਂ ਤੁਹਾਡੀ ਆਤਮਾ ਨੇ ਸਾਫ ਨਹੀਂ ਹੋਣਾ, ਤੁਹਾਡੀ ਆਤਮਾ ਪਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦੀ ਬਿਨਾਂ ਨਾਮ ਤੋਂ। 429 ਅੰਗ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ, ਕਹਿੰਦੇ ਇਸ ਯੁੱਗ ਮੇ ਸੋਭਾ ਨਾਮ ਕੀ, ਬਿਨ ਨਾਮੇ ਸੋਭ ਨਾ ਹੋਏ। ਕਹਿੰਦੇ ਕਲਯੁਗ ਦਾ ਸਮਾਂ ਇਹਦੇ ਵਿੱਚ ਕੇਵਲ ਦਾ ਕੇਵਲ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਤੁਹਾਡੀ ਆਤਮਾ ਪਰਮਾਤਮਾ ਵਿੱਚ ਲੀਨ ਹੋਣ ਦੇ ਯੋਗ ਨਹੀਂ ਹੋ ਸਕਦੀ। ਇਹ ਅਗਰ ਪਰਮਾਤਮਾ 'ਚ ਲੀਨ ਹੋ ਸਕਦੀ ਹੈ ਤੇ ਨਾਮ ਦੇ ਜ਼ਰੀਏ ਹੋ ਸਕਦੀ, ਸ਼ਬਦ ਦੇ ਜ਼ਰੀਏ ਹੋ ਸਕਦੀ ਹੈ। ਸ਼ਬਦ ਨਾਲ ਤੁਹਾਡੀ ਮੈਲ ਲੱਥਣੀ ਹੈ, ਬਿਨਾਂ ਨਾਮ ਤੋਂ ਬਿਨਾਂ ਸ਼ਬਦ ਤੋਂ ਤੁਹਾਡੇ ਮਨ ਦੀ ਮੈਲ ਨਹੀਂ ਲੱਥਣੀ। ਹੁਣ ਆਪਾਂ ਇੱਥੇ ਵਿਚਾਰ ਕਰਨਾ, ਗੁਰੂ ਸਾਹਿਬ ਕੀ ਕਹਿਣ ਲੱਗੇ? ਕਹਿੰਦੇ ਹਿਰਦੇ ਕਮਲ ਘੱਟ ਬ੍ਰਹਮ ਨਾ ਚੀਨਾ, ਕਾਹੇ ਪਿਆ ਸੰਨਿਆਸੀ। ਹੁਣ ਵਿਚਾਰ ਕਰਿਓ ਇੱਥੇ, ਕਹਿੰਦੇ ਹਿਰਦੇ ਕਮਲ, ਹਿਰਦਾ ਕੀ? ਤੇਰੇ ਅੰਦਰ, ਤੇਰੇ ਮਨ ਦੇ ਅੰਦਰ ਕਮਲ। ਹੁਣ ਕਮਲ ਦਾ ਫੁੱਲ ਆ, ਕਮਲ ਦਾ ਫੁੱਲ ਆ ਛੱਪੜ ਚੁੱਕਦਾ, ਜੋ ਛੱਪੜ ਚੁੱਕਦਾ ਨਾ ਉਹਦਾ ਬੀ ਵਿੱਚ ਪਈਏ, ਉਹ ਛੱਪੜ ਵਿੱਚ ਰਹਿੰਦਾ, ਅੰਦਰ ਰਹਿੰਦਾ ਬੀ ਉਹਦਾ, ਪਰ ਜਦੋਂ ਉਹਦੀਆਂ ਜੜ੍ਹਾਂ ਬਣਦੀਆਂ ਵੀ ਪਾਣੀ ਵਿੱਚ ਰਹਿੰਦੀਆਂ, ਪਰ ਜਦੋਂ ਉਹ ਫੁੱਲ ਫੁੱਟਦਾ ਨਾ ਤੇ ਉਹ ਪਾਣੀ ਦੇ ਬਾਹਰ ਫੁੱਟਦਾ, ਪਾਣੀ ਦੇ ਅੰਦਰ ਨਹੀਂ ਫੁੱਟਦਾ। ਆਪ ਜੀ 938 ਅੰਗ ਤੇ ਵੀ ਪੜ੍ਹਿਓ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮਰਗਾਈ ਨਹਿਸਾਨੇ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜਿਵੇਂ ਜਲ ਦੇ ਅੰਦਰ ਕਮਲ ਦਾ ਫੁੱਲ ਹੈਗਾ ਹੈ ਪਰ ਪਾਣੀ ਨਾਲੋਂ ਵੱਖਰਾ ਹੈ। ਇੱਥੇ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ? ਹਿਰਦੇ ਕਮਲ, ਕਹਿੰਦੇ ਹੇ ਮਨਾ ਤੇਰੇ ਮਨ ਦੇ ਅੰਦਰ ਹੀ ਇੱਕ ਅਵਸਥਾ ਆ। ਕਹਿੰਦਾ ਜੀ ਕਿਹੜੀ ਅਵਸਥਾ? ਤੇਰੇ ਮਨ ਦੇ ਅੰਦਰ ਹੀ ਕਮਲ ਦੇ ਫੁੱਲ ਵਾਲੀ ਅਵਸਥਾ ਹੈ, ਜਿਵੇਂ ਕਮਲ ਦਾ ਫੁੱਲ ਜਿਹੜਾ ਹੈ ਪਾਣੀ ਵਿੱਚ ਉੱਗਦਾ ਹੈ ਪਰ ਜਦੋਂ ਫੁੱਟਦਾ ਨਾ ਪਾਣੀ ਤੋਂ ਵੱਖਰਾ ਹੁੰਦਾ ਹੈ। ਕਹਿੰਦੇ ਵੀ ਧਿਆਨ ਦੇਈਂ, ਬੇਸ਼ੱਕ ਤੂੰ ਸੰਸਾਰ 'ਚ ਹੀ ਪੈਦਾ ਹੋਇਆ ਹੈ, ਸੰਸਾਰ ਵਿੱਚ ਹੀ ਰਹਿੰਦਾ ਹੈ, ਸਰੀਰ ਨਾਲ ਹੀ ਜੁੜਿਆ ਰਹਿੰਦਾ ਹੈ, ਪਰ ਮਨਾ ਕਦੇ ਜ਼ਿੰਦਗੀ 'ਚ ਵਿਚਾਰ ਕੇ ਦੇਖ। ਕਹਿੰਦਾ ਕੀ? ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜ, ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰਮਤ ਹਾਸਲ ਕਰੇਗਾ ਨਾ ਤੇ ਇੱਕ ਦਿਨ ਐਸਾ ਆਏਗਾ ਜਿਵੇਂ ਉਹ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਿਆਂ ਰਹਿੰਦਿਆਂ ਜਦੋਂ ਫੁੱਟਦਾ ਤੇ ਪਾਣੀ ਤੋਂ ਵੱਖਰਾ ਹੋ ਜਾਂਦਾ। ਕਹਿੰਦੇ ਉਹ ਅਵਸਥਾ ਤੇਰੇ ਅੰਦਰ ਵੀ ਹੈ, ਜਿੱਦਣ ਤੈਨੂੰ ਗੁਰਬਾਣੀ ਦੀ ਸਮਝ ਲੱਗ ਗਈ, ਤੇਰੀ ਸੁੱਤ ਸ਼ਬਦ ਦਾ ਮਿਲਾਪ ਹੋ ਗਿਆ, ਰਵੇਂਗਾ ਸੰਸਾਰ 'ਚ ਹੀ, ਰਵੇਂਗਾ ਸਰੀਰ 'ਚ ਹੀ, ਪਰ ਤੇਰੀ ਬਿਰਤੀ ਸੰਸਾਰ ਤੋਂ ਉੱਚੀ ਹੋ ਜਾਊਗੀ, ਸੰਸਾਰ ਤੋਂ ਵੱਖਰੀ ਹੋ ਜਾਊਗੀ। ਉਹ ਅਵਸਥਾ ਤੇਰੇ ਅੰਦਰ ਹੈ। ਹਿਰਦੇ ਕਮਲ, ਦੇਖੋ ਹਿਰਦੇ ਕਮਲ, ਤੇਰੇ ਅੰਦਰ ਹੀ ਉਹ ਕਮਲ ਦਾ ਫੁੱਲ ਹੈ। ਕਿਵੇਂ? ਹੁਣ ਜਦੋਂ ਆਪਾਂ ਬੀਜ ਪਾਇਆ ਨਾ ਪਾਣੀ ਦੇ ਵਿੱਚ ਕਮਲ ਦੇ ਫੁੱਲ ਦਾ, ਉਹ ਬੀਜ ਪਾਣੀ ਦੇ ਵਿੱਚ ਸੀ, ਉਹਦੀਆਂ ਜੜ੍ਹਾਂ ਨਿਕਲੀਆਂ, ਉਹ ਵੀ ਤਾਂ ਪਾਣੀ ਦੇ ਵਿੱਚ ਸੀ, ਪਰ ਜਦੋਂ ਫੁੱਟਿਆ ਨਾ ਉਦੋਂ ਪਾਣੀ ਤੋਂ ਬਾਹਰ ਸੀ। ਇੱਦਾਂ ਹੀ ਗੁਰੂ ਜੀ ਕਹਿੰਦੇ, ਕਹਿੰਦੇ ਤੇਰੇ ਹਿਰਦੇ ਦੇ ਅੰਦਰ ਹੀ ਉਹ ਅਵਸਥਾ ਆ, ਹੈ ਸਭ ਕੁਝ ਇਸ ਟਾਈਮ ਤੇਰੇ ਅੰਦਰ ਆ, ਪਰ ਜੇ ਕਿਤੇ ਗੁਰੂ ਦੇ ਲੜ ਲੱਗ ਕੇ ਤੇ ਗੁਰੂ ਦੇ ਸ਼ਬਦ ਦਾ ਪਾਣੀ ਪਾਇਆ ਨਾ ਇਸ ਬੀਜ ਨੂੰ, ਤੂੰ ਤੇਰੇ ਅੰਦਰੋਂ ਹੀ ਅਵਸਥਾ ਪੈਦਾ ਹੋ ਜਾਣੀ, ਤੇਰੇ ਅੰਦਰੋਂ ਹੀ ਕਮਲ ਦੇ ਫੁੱਲ ਦੀ ਨਿਆਈ ਸੰਸਾਰ ਦੇ ਉੱਤੋਂ ਉਪਰਾਮਤਾ ਪੈਦਾ ਹੋ ਜਾਣੀ ਹੈ, ਤੂੰ ਸੰਸਾਰ ਤੋਂ ਵੱਖਰਾ ਹੋ ਜਾਣਾ, ਠੀਕ ਆ। ਫਿਰ ਕੀ ਕਹਿਣ ਲੱਗੇ? ਕਹਿੰਦੇ ਹਿਰਦੇ ਕਮਲ ਘੱਟ ਬ੍ਰਹਮ, ਬ੍ਰਹਮ ਕੀ ਹੈ? ਪਰਮਾਤਮਾ। ਕਹਿੰਦੇ ਤੇਰੇ ਅੰਦਰ ਹੀ ਪਰਮਾਤਮਾ, ਤੇਰੇ ਅੰਦਰ ਹੀ ਪ੍ਰਕਾਸ਼ ਆ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰੂ ਜੀ ਕਹਿਣ ਲੱਗੇ ਸਭ ਕੁਛ ਤੇਰੇ ਘਰ ਦੇ ਅੰਦਰ ਹੀ। ਘਰ ਕਿਹਨੂੰ ਕਹਿੰਦੇ? ਘਰ ਮਨ ਨੂੰ ਕਹਿੰਦੇ। ਕਹਿੰਦੇ ਹੇ ਪ੍ਰਾਣੀ ਸਭ ਕੁਛ ਤੇਰੇ ਮਨ ਦੇ ਅੰਦਰ ਆ, ਸਭ ਕੁਛ ਤੇਰੇ ਘਰ ਦੇ ਅੰਦਰ ਆ, ਪਰ ਤੂੰ ਆਪਣੇ ਅੰਦਰੋਂ ਉਸ ਚੀਜ਼ ਦੀ ਖੋਜ ਨਹੀਂ ਕਰਦਾ। ਹੁਣ ਦੇਖੋ ਖੋਜ ਕਿਹਦੀ ਕਰਨੀ ਹੈ? ਆਪਾਂ ਰੋਜ਼ ਗੁਰਬਾਣੀ ਚੋਂ ਪੜ੍ਹਦੇ ਹਾਂ, ਇਸ ਮਨ ਕੋ ਕੋਈ ਖੋਜੋ ਭਾਈ। ਖੋਜ ਮੰਦੀ ਹੈ, ਖੋਜ ਕਿਸੇ ਸਰੀਰ ਦੀ ਨਹੀਂ ਹੈ, ਖੋਜ ਮੰਦੀ ਹੈ। ਹੁਣ ਆਪਾਂ ਪੜ੍ਹਦੇ ਹਾਂ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਉਹ ਦੇਹੀ ਸਰੀਰ ਨੂੰ ਕਹਿੰਦੇ ਗੁਰੂ ਨੂੰ। ਪਿਆਰੀ ਸਾਧ ਸੰਗਤ ਜੀ, ਆਪਾਂ ਸਰੀਰ ਚੋਂ ਲੱਭਣ ਲੱਗ ਪਏ। ਜੇ ਸਰੀਰ ਦੇ ਅੰਦਰ ਹੁੰਦਾ ਨਾ ਤਾਂ ਸ਼ਾਇਦ ਡਾਕਟਰ ਲੱਭ ਲੈਂਦੇ, ਕਿਉਂਕਿ ਡਾਕਟਰ ਚੀੜ ਫਲ ਕੀਤਾ ਬੜਾ, ਸ਼ਾਇਦ ਲੱਭ ਲੈਂਦੇ। ਆਪਾਂ ਪੰਕਤੀ ਪੜ੍ਹ ਲਈ ਦੇਹੀ ਮੈਂ ਇਸਕਾ ਵਿਸਰਾਮ, ਸਾਨੂੰ ਲੱਗਾ ਸਰੀਰ ਦੇ ਅੰਦਰ ਹੀ ਹੈ। ਸਰੀਰ ਦੇ ਅੰਦਰ ਲਿਖਿਆ, ਸਰੀਰ ਇੱਥੇ ਕਿਹਨੂੰ ਕਿਹਾ? ਇੱਥੇ ਸਰੀਰ ਆਪ ਪੰਜਾਂ ਤੱਤਾਂ ਦਾ ਬਣਿਆ ਨਹੀਂ ਹੈ, ਇੱਥੇ ਸਰੀਰ ਮਨ ਨੂੰ ਕਿਹਾ। ਗੁਰੂ ਜੀ ਕਹਿੰਦੇ, ਕਹਿੰਦੇ ਦੇਹੀ ਮੈਂ ਇਸਕਾ ਵਿਸਰਾਮ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਭਾਈ ਗੱਲ ਸੁਣ, ਜਿਹੜੀ ਮਨ ਰੂਪੀ ਦੇਹੀ ਹੈ, ਦੇਖੋ ਸਰੀਰ ਵੀ ਦੇਹੀ ਹੈ ਮਨ ਵੀ ਦੇਹੀ ਹੈ, ਸਰੀਰ ਵੀ ਘਰ ਹੈ ਮਨ ਵੀ ਘਰ ਹੈ। ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਇਸ ਮਨ ਕੋ ਖੋਜੋ ਭਾਈ। ਕਹਿੰਦੇ ਮਨ ਦੀ ਖੋਜ ਕਰ, ਇਹਦਾ ਮਤਲਬ ਮਨ ਸਰੀਰ ਆ, ਇਹਦੀ ਖੋਜ ਕਰ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਕਹਿੰਦੇ ਨੌ ਖਜ਼ਾਨਿਆਂ ਦਾ ਜਿਹੜਾ ਖਜ਼ਾਨਾ ਨਾ, ਉਸ ਪਰਮਾਤਮਾ ਦਾ ਅੰਮ੍ਰਿਤ ਰੂਪ ਜਿਹੜਾ ਨਾਮ ਆ, ਕਹਿੰਦੇ ਉਹਦਾ ਤੇਰੇ ਮਨ ਦੇ ਵਿੱਚ ਹੀ ਟਿਕਾਣਾ ਆ, ਮਨ ਦੇ ਵਿੱਚ ਹੀ ਟਿਕਿਆ ਹੋਇਆ। ਔਰ ਆਪਣੇ ਮਨ ਦੇ ਵਿੱਚ ਉਹਦੀ ਖੋਜ ਕਰ, ਤੇਰੇ ਮਨ ਵਿੱਚੋਂ ਤੈਨੂੰ ਮਿਲਣਾ ਹੈ ਉਹ ਅੰਮ੍ਰਿਤ, ਕਦੋਂ ਤੈਨੂੰ ਬਾਹਰੋਂ ਨਹੀਂ ਮਿਲਣਾ। ਕਿਵੇਂ? ਆਪਾਂ ਬਾਣੀ ਚੋਂ ਪੜ੍ਹਦੇ ਹਾਂ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨਾ ਪਾਇਆ। ਘਰ ਹੀ ਮੈਂ, ਘਰ ਕੀ ਹੈ? ਮਨ। ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨਾ ਪਾਇਆ। ਕਹਿੰਦੇ ਸਾਡੇ ਮਨ ਦੇ ਅੰਦਰ ਹੀ ਉਹ ਅੰਮ੍ਰਿਤ ਭਰਿਆ ਪਿਆ, ਉਹ ਆਤਮਿਕ ਜੀਵਨ ਭਰਿਆ ਪਿਆ, ਉਹ ਪ੍ਰਕਾਸ਼ ਸਾਡੇ ਮਨ ਵਿੱਚ ਭਰਿਆ ਪਿਆ, ਪਰ ਮਨਮੁਖਾਂ ਸਾਧਨਾ ਪਾਇਆ। ਜਿਹੜੇ ਆਪਣੀ ਗੱਲ ਮੰਨਦੇ ਰਹੇ ਪਰ ਗੁਰੂ ਦੀ ਗੱਲ ਨਹੀਂ ਮੰਨੀ, ਕਹਿੰਦੇ ਉਹਨਾਂ ਨੇ ਇਸ ਅੰਮ੍ਰਿਤ ਦਾ, ਇਸ ਪ੍ਰਕਾਸ਼ ਦਾ ਸਵਾਦ ਨਹੀਂ ਚੱਕਿਆ। ਕਿਉਂ? ਉਹਨਾਂ ਨੇ ਗੁਰੂ ਦੀ ਨਹੀਂ ਮੰਨੀ, ਉਹਨਾਂ ਕੇਵਲ ਤਾਂ ਕੇਵਲ ਆਪਣੀ ਮੰਨੀ। ਹੁਣ ਕਈ ਸੱਜਣ ਇੱਦਾਂ ਦੇ ਨੇ, ਆਪਸੀ ਮਿਲਣਗੇ, ਬੜੇ ਪਾਠ ਕੀਤੇ ਆ, ਬੜੀ ਗੁਰਬਾਣੀ ਪੜ੍ਹੀ ਹੈ, ਬੜੀ ਕੰਠ ਆ, ਬੜੀ ਗੁਰੂ ਘਰ ਸੇਵਾ ਕੀਤੀ ਹੈ, ਬਹੁਤ ਅੱਛਾ। ਪਰ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਉਹਨਾਂ ਨਾਲ ਵਿਚਾਰ ਕਰੀਏ ਨਾ ਗੁਰਬਾਣੀ ਦੀ, ਵੀ ਗੁਰੂ ਸਾਹਿਬ ਨੇ ਬਾਣੀ 'ਚ ਆਹ ਲਿਖਿਆ, ਉਹ ਕਹਿੰਦੇ ਜੀ ਅਸੀਂ ਇਹ ਗੱਲਾਂ ਨਹੀਂ ਕਦੀ ਸੁਣੀਆਂ। ਹੁਣ ਗੁਰਬਾਣੀ 'ਚ ਲਿਖਿਆ ਸੀ, ਪੜ੍ਹਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ, ਕਹਿੰਦੇ ਉਹਨੂੰ ਪੜ੍ਹ ਕੇ ਮਨ ਦੀ ਮੈਲ ਨਹੀਂ ਉਤਰ ਜਾਣੀ। ਉਹਨੂੰ ਪੁੱਛਿਆ, ਖਾਲਸਾ ਜੀ ਤੁਸੀਂ ਕਦੀ ਆਹ ਪੰਕਤੀ ਪੜ੍ਹੀ? ਕਹਿੰਦਾ ਜੀ ਪੜ੍ਹੀ ਤਾਂ ਹੋਵੇਗੀ, ਪੜ੍ਹੀ ਤਾਂ ਹੋਵੇਗੀ, ਪੜ੍ਹੀ ਹੋਵੇਗੀ। ਕਹਿੰਦਾ ਹਾਂ ਪੜ੍ਹੀ ਤਾਂ ਹੋਵੇਗੀ। ਇਹਦਾ ਮਤਲਬ ਕੀ ਹੈ? ਉਹ ਗੁਰਬਾਣੀ ਪੜ੍ਹਦਾ 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 ਗਾਂਹ ਲੰਘ ਗਿਆ, ਪੜ੍ਹੀ ਤਾਂ ਹੋਵੇਗੀ ਪਰ ਉਹਨੂੰ ਪਤਾ ਨਹੀਂ ਹੈ ਵੀ ਇਹਦਾ ਮਤਲਬ ਕੀ ਹੈ, ਕਿਉਂਕਿ ਵਿਚਾਰ ਨਹੀਂ ਕੀਤੀ ਆਪਾਂ। ਸਾਨੂੰ ਲੋੜ ਨਹੀਂ ਪਈ ਵਿਚਾਰ ਕਰਨ ਦੀ, ਠੀਕ ਹੈ? ਆਪਾਂ ਤਾਂ ਇੱਥੇ ਟਿੱਕੇ ਹਾਂ, ਪੜ੍ਹ ਪੜ੍ਹ ਗੱਡੀ ਨਦੀ ਬੰਧੋ ਪੜ੍ਹਨਾ, ਉਹਦਾ ਪੜ੍ਹਨਾ ਬੰਦ ਗਈ। ਆਪਾਂ ਵਿਚਾਰ ਕਰਨੀ ਹੈ ਵੀ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਪਏ ਆ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ। ਕਹਿੰਦੇ ਤੇਰੇ ਮਨ ਰੂਪੀ ਘਰ ਦੇ ਅੰਦਰ ਅੰਮ੍ਰਿਤ ਭਰਿਆ ਪਿਆ, ਭਰਿਆ ਪਿਆ। ਪਰ ਮਨਮੁੱਖਾਂ ਜਿਹੜਿਆਂ ਨੇ, ਜਿਹੜੇ ਆਪਣੇ ਮਨ ਮਗਰ ਲੱਗੇ ਆ, ਗੁਰਬਾਣੀ ਪੜ੍ਹਦੇ ਆ ਪਰ ਗੁਰੂ ਦੀ ਮਤ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਕਹਿੰਦੇ ਉਹਨਾਂ ਨੂੰ ਇਸ ਅੰਮ੍ਰਿਤ ਦਾ, ਅੰਦਰ ਪਈ ਦਾਤ ਦਾ, ਅੰਦਰ ਪਏ ਪ੍ਰਕਾਸ਼ ਦਾ ਸਵਾਦ ਨਹੀਂ ਆਉਂਦਾ। ਕਹਿੰਦੇ ਕਿਵੇਂ? ਅੱਗੇ ਐਗਜ਼ਾਮਪਲ ਦਿੱਤੀ, ਉਦਾਹਰਨ ਦਿੱਤੀ ਗੁਰੂ ਸਾਹਿਬ ਨੇ। ਕਹਿੰਦੇ ਜਿਉਂ ਕਸਤੂਰੀ ਮਿਰਗ ਨਾ ਜਾਣੇ, ਪਰਮ ਦਾ ਪਰਮ ਭੁਲਾਇਆ। ਕਹਿੰਦਾ ਜਿਹੜਾ ਹਿਰਨ ਹੈ ਨਾ, ਉਹਦੀ ਨਾਭੀ ਦੇ ਵਿੱਚ ਉਹਨੂੰ ਖੁਸ਼ਬੂ ਆਉਂਦੀ ਹੈ। ਜਦੋਂ ਉਹਨੂੰ ਖੁਸ਼ਬੂ ਆਉਂਦੀ ਨਾ, ਤੇ ਉਹ ਵਿਚਾਰਾ ਖੁਸ਼ਬੂ ਲੱਭਦਾ ਲੱਭਦਾ ਛਾਲਾਂ ਮਾਰਦਾ, ਸਾਰਾ ਜੰਗਲ ਫੁੱਲ ਮਾਰਦਾ। ਉਹ ਖੁਸ਼ਬੂ ਨਾਲ ਨਾਲ ਜਾਂਦੀ ਉਹਦੇ, ਕਿਉਂਕਿ ਉਹਦੇ ਅੰਦਰੋਂ ਆਉਣ ਰਹੀ ਹੈ, ਵਿਚਾਰੇ ਨੂੰ ਪਤਾ ਨਹੀਂ, ਠੀਕ ਹੈ? ਥੱਕ ਜਾਂਦਾ, ਹੰਭ ਜਾਂਦਾ, ਡਿੱਗ ਪੈਂਦਾ, ਸ਼ਿਕਾਰੀ ਦਾ ਸ਼ਿਕਾਰ ਬਣ ਜਾਂਦਾ ਇੱਕ ਆਪਣੇ ਅੰਦਰ ਦੀ ਖੁਸ਼ਬੂ ਨੂੰ ਬਾਹਰੋਂ ਲੱਭਦਾ। ਕਹਿੰਦੇ ਉਹੀ ਹਾਲ ਸਾਡਾ ਹੈ ਕਿ ਉਹ ਪ੍ਰਕਾਸ਼, ਉਹ ਅੰਮ੍ਰਿਤ ਸਾਡੇ ਅੰਦਰ ਆ, ਪਰ ਅਸੀਂ ਉਸ ਅੰਮ੍ਰਿਤ ਦੀ ਖੋਜ ਬਾਹਰ ਕਰਦੇ ਰਹੇ। ਕਿਉਂ ਕਰਦੇ ਰਹੇ? ਗੁਰਬਾਣੀ ਦੀ ਵਿਚਾਰ ਨਹੀਂ ਕੀਤੀ। ਕਿਉਂ ਬਾਹਰੋਂ ਲੱਭਦੇ ਰਹੇ? ਕਿਉਂਕਿ ਆਪਣੀ ਮਤ ਗੁਰੂ ਚਰਨਾਂ ਨਾਲ ਜੋੜੀ ਨਹੀਂ। ਉਹਨਾਂ ਨੇ ਕੀ ਕਿਹਾ? ਭਗਤ ਬਿਨਾਂ ਬਹੁਤ ਡੁੱਬੇ ਸਿਆਣੇ ਭਗਤੀ ਕੀਤੀ ਨਹੀਂ। ਭਗਤੀ ਤਾਂ ਕਰਨੀ ਸੀ ਜੇ ਗੁਰੂ ਦੀ ਮਤ ਲੈਂਦੇ ਤੇ। ਗੁਰੂ ਸਾਹਿਬਾਂ ਨੇ ਸਾਨੂੰ 1430 ਅੰਗ ਦੇ ਵਿੱਚ ਇੱਕੋ ਚੀਜ਼ ਸਮਝਾਈ ਹੈ ਕਿ ਨਾਮ ਨਾਲ ਕਿਵੇਂ ਜੁੜਨਾ, ਸ਼ਬਦ ਨਾਲ ਕਿਵੇਂ ਜੁੜਨਾ, ਸੁਰਤ ਸ਼ਬਦ ਦਾ ਮਿਲਾਪ ਕਰਕੇ ਆਪਣੇ ਮਨ ਨੂੰ ਧੋਣਾ ਕਿਵੇਂ। ਪਰ ਆਪਾਂ ਨੂੰ ਇਹ ਚੀਜ਼ ਦੀ ਲੋੜ ਨਹੀਂ ਪਈ, ਸਾਡੀ ਆਤਮਿਕ ਬਿਰਤੀ ਇੱਥੇ ਤੱਕ ਟਿਕ ਗਈ। ਅਸੀਂ ਕਿਸੇ ਨੂੰ ਕਹਿਣਾ ਚਾਹੁੰਦੇ ਹਾਂ ਕਿ ਮੈਂ ਕਿੰਨੇ ਕੁ ਪਾਠ ਕਰ ਲਿਆ। ਗੁਰਬਾਣੀ ਪੜ੍ਹਨ ਦਾ ਆਨੰਦ, ਗੁਰਬਾਣੀ ਦੀ ਸਮਝ ਉਦੋਂ ਲੱਗਣੀ ਜਦੋਂ ਆਪਾਂ ਗੁਰਬਾਣੀ ਪੜ੍ਹਦਾ ਪੜ੍ਹਦਾ ਗੁਰਬਾਣੀ ਦੀ ਵਿਚਾਰ ਕਰਾਂਗੇ। ਤੇ ਗੁਰੂ ਸਾਹਿਬ ਨੇ ਕਹਿੰਦੇ ਹਿਰਦੇ ਕਮਲ ਘੱਟ ਬ੍ਰਹਮ ਨਾ ਚੀਨਾ। ਹੁਣ ਘੱਟ ਬ੍ਰਹਮ ਘੱਟ ਕੀ ਹੈ? ਮਨ। ਬ੍ਰਹਮ ਕੀ? ਪਰਮਾਤਮਾ। ਚੀਨਾ ਕੀ ਹੈ? ਜਾਣਿਆ ਨਹੀਂ ਹੈ, ਪਛਾਣਿਆ ਨਹੀਂ ਹੈ। ਕਹਿੰਦਾ ਤੇਰੇ ਅੰਦਰ ਹੀ ਪਰਮਾਤਮਾ ਆ, ਮਨ ਦੇ ਅੰਦਰ ਹੀ ਪ੍ਰਕਾਸ਼ ਆ, ਮਨ ਦੇ ਅੰਦਰ ਹੀ ਬ੍ਰਹਮ ਆ, ਮਨ ਦੇ ਅੰਦਰ ਹੀ ਉਹ ਅਵਸਥਾ ਆ। ਜਿੱਦਣ ਤੂੰ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਉਹ ਅਵਸਥਾ ਪੈਦਾ ਹੋ ਜਾਣੀ। ਕਿਹੜੀ ਅਵਸਥਾ ਪੈਦਾ ਹੋ ਜਾਣੀ? ਰਵੇਂਗਾ ਸੰਸਾਰ 'ਚ, ਰਵੇਂਗਾ ਸਰੀਰ 'ਚ, ਪਰ ਆਤਮਿਕ ਬਿਰਤੀ ਉੱਚੀ ਹੋ ਜਾਊਗੀ। ਕਿੱਦਾਂ? ਜੈਸੇ ਜਲ ਮੈਂ ਕਮਲ ਨਿਰਾਲਮ। ਕਹਿੰਦੇ ਜਿਵੇਂ ਪਾਣੀ ਦੇ ਅੰਦਰ ਕਮਲ ਦਾ ਫੁੱਲ ਜਿਹੜਾ ਵੱਖਰਾ ਹੈ, ਪਾਣੀ ਦੇ ਅਧੀਨ ਨਹੀਂ ਹੈ। ਕਹਿੰਦਾ ਏਦਾਂ ਤੇਰੀ ਬਿਰਤੀ ਬਣ ਜਾਏਗੀ ਗੁਰਬਾਣੀ ਪੜ੍ਹ ਕੇ, ਗੁਰਬਾਣੀ ਤੇ ਅਮਲ ਕਰਕੇ, ਨਾਮ ਸਿਮਰਨ ਕਰਨ ਦੇ ਨਾਲ, ਕਿ ਮਨ ਰਹੇਗਾ ਸੰਸਾਰ ਦੇ ਵਿੱਚ ਹੀ, ਪਰ ਤੇਰੀ ਆਤਮਿਕ ਬਿਰਤੀ ਸੁਰਤ ਜਿਹੜੀ ਹੈ ਤੇਰੀ ਉੱਚੀ ਹੋ ਜਾਏਗੀ। ਕਿਤੋਂ? ਸੰਸਾਰ ਤੋਂ ਵੱਖਰੀ ਹੋ ਜਾਏਗੀ। ਸੱਚ ਜੇ ਇਹ ਨਹੀਂ ਕਿ ਰੱਬ ਦੇ ਪਿਆਰੇ ਸੰਤ ਮਹਾਂਪੁਰਖ ਸੰਸਾਰ 'ਚ ਨਹੀਂ ਰਹਿੰਦੇ, ਸੰਸਾਰ 'ਚ ਹੀ ਤੁਰੇ ਫਿਰਦੇ ਹੋ, ਸੰਸਾਰ 'ਚ ਹੀ ਰਹਿਣ ਡੈਣੇ। ਪਰ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ ਆਪਾਂ, ਉਹ ਸੰਤ ਮਹਾਂਪੁਰਖ ਕੋਈ ਮਰ ਗਿਆ, ਕੋਈ ਜੰਮ ਪਿਆ, ਕਿਸੇ ਮਰੇ ਨੇ ਅਫਸੋਸ ਕਰ ਲਿਆ ਕਿਤੇ ਮਹਾਂਪੁਰਖਾਂ ਦੇ ਨਾਲ ਜਾ ਕੇ, ਉਹ ਮਹਾਂਪੁਰਖਾਂ ਨੂੰ ਕਹਿਣ ਲੱਗੇ, ਕਹਿੰਦੇ ਜੀ ਬੜਾ ਮਾੜਾ ਹੋਇਆ ਹੈ, ਤੁਹਾਡੇ ਮਾਤਾ ਜੀ ਦੀ ਮੌਤ ਹੋ ਗਈ। ਮਹਾਂਪੁਰਖਾਂ ਕੋਲ ਪਤਾ, ਕਹਿੰਦੇ ਹੱਸ ਕੇ, ਕਹਿੰਦੇ ਵੀ ਮੈਨੂੰ ਮਾਂ ਦੇ ਮਰੇ ਦਾ ਅਫਸੋਸ ਨਹੀਂ, ਮਾਂ ਦੇ ਮਰੇ ਦਾ ਅਫਸੋਸ ਨਹੀਂ। ਉਹ ਅੱਗੋਂ ਪੁੱਛ ਬੈਠਾ, ਕਹਿੰਦਾ ਜੇ ਮਾਂ ਦੇ ਮਰੇ ਦਾ ਅਫਸੋਸ ਨਹੀਂ, ਫਿਰ ਕੋਈ ਨਾ ਕੋਈ ਤਾਂ ਅਫਸੋਸ ਹੈ, ਉਹ ਕਿਹੜਾ? ਤੇ ਮਹਾਂਪੁਰਖ ਜਵਾਬ ਦਿੰਦੇ ਅੱਗੋਂ, ਕਹਿੰਦੇ ਮੈਨੂੰ ਮਾਂ ਮਰੇ ਦਾ ਅਫਸੋਸ ਨਹੀਂ, ਮੈਨੂੰ ਅਫਸੋਸ ਇਸ ਗੱਲ ਦਾ ਕਿ ਤੂੰ ਗੁਰਸੁੱਖ ਹੋ ਕੇ ਵੀ ਭਾਣਾ ਨਹੀਂ ਮੰਨਿਆ। ਤੂੰ ਗੁਰੂ ਦੇ ਪਿਆਰਾ ਹੋ ਕੇ, ਗੁਰੂ ਦੇ ਲੜ ਲੱਗ ਕੇ ਵੀ ਤੈਨੂੰ ਪਤਾ ਨਹੀਂ ਕੀ ਵੀ ਜੋ ਆਇਆ ਸੋ ਚੱਲ ਸੀ, ਤੇ ਤੂੰ ਅਫਸੋਸ ਕਰਨ ਡਿਆ। ਕਹਿੰਦਾ ਭਾਵ ਕਿ ਉਹ ਹੈਗੇ ਤਾਂ ਉੱਥੇ ਹੀ ਬੈਠੇ ਆ ਸੰਸਾਰ 'ਚ, ਪਰ ਕਮਲ ਦੇ ਫੁੱਲ ਦੀ ਨਿਆਈ ਬਿਰਤੀ ਉੱਚੀ ਹੋ ਗਈ ਹੈ, ਉਸ ਚੀਜ਼ ਨੂੰ ਸਮਝ ਚੁੱਕੇ। ਜਣਾ ਉੱਥੇ ਹੀ ਨੇ, ਸੰਸਾਰ 'ਚ ਤੁਰੇ ਫਿਰਦੇ ਨੇ, ਕਮਲ ਦਾ ਫੁੱਲ ਦੀਆਂ ਜਣਾ ਪਾਣੀ 'ਚ ਹੀ ਹੈ, ਪਰ ਬਿਰਤੀ ਉੱਚੀ ਹੈ, ਬਾਹਰ ਆ ਕੇ ਖਿੜਿਆ ਹੈ। ਗੁਰੂ ਸਾਹਿਬ ਨੇ ਇੱਦਾਂ ਕਹਿੰਦੇ, ਜਿਹਦੇ ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਵੱਖਰਾ ਹੁੰਦਾ ਨਾ, ਹੁਣ ਮਰਗਾਈ ਜਿਹੜੀ ਹੈ, ਮਰਗਾਈ ਆਪਣੇ ਪਰ ਨਹੀਂ ਗਿੱਲੇ ਹੋਣ ਦਿੰਦੀ, ਪਾਣੀ 'ਚ ਤੈਰਦੀ ਹੈ ਪਰ ਗਿੱਲੇ ਨਹੀਂ ਹੁੰਦੇ, ਜਿੱਥੋਂ ਮਰਜ਼ੀ ਡਾਰੀ ਭਰ ਲਵੇ ਉੱਡ ਜਾਂਦੀ। ਫਿਰ ਦੇਖਣਾ ਆਪ ਜੀ, ਜਿਹੜੀ ਮਰਗਾਈ ਹੈ ਨਾ, ਮਰਗਾਈ ਦੀ ਉਦਾਹਰਨ ਕਿਉਂ ਦਿੱਤੀ? ਜਿਹੜੀ ਮਰਗਾਈ ਹੈ ਉਹ ਪਾਣੀ ਵਿੱਚ ਤੈਰਦੀ ਹੈ, ਪਰ ਪਾਣੀ ਵਿੱਚੋਂ ਹੀ ਖੁਰਾਕ ਖਾਂਦੀ ਹੈ, ਖਾਂਦੀ ਉਹ ਵੀ ਬੇਚਾਰੀ ਕੀੜੇ ਮਕੌੜੇ ਹੈ, ਪਾਣੀ 'ਚੋਂ ਖੁਰਾਕ ਖਾਂਦੀ। ਤੁਸੀਂ ਕਦੀ ਤੈਰਦਿਆਂ ਤੈਰਦਿਆਂ ਵੇਖਿਓ, ਨਿਗਾਹ ਮਾਰਿਓ ਕਈ ਵਾਰੀ, ਉਹਦੀ ਮਰਗਾਈ ਤੈਰਦਿਆਂ ਤੈਰਦਿਆਂ ਮਿੰਟ ਦੋ ਮਿੰਟ ਲਈ ਨਾ ਸਿਰ ਮੁੱਧਾ ਕਰਕੇ ਤੇ ਪਾਣੀ 'ਚ ਵੜ ਜਾਂਦੀ, ਸਿਰ ਵਾਲ ਲੈਂਦੀ ਵਿੱਚ, ਉੱਥੋਂ ਕੀੜਾ ਮਕੌੜਾ ਕੋਈ ਖਾ ਲੈਂਦੀ, ਸਿਰ ਫਿਰ ਖਾ ਲੈਂਦੀ। ਪਰ ਉਹ ਸਿਰ ਉਹਨਾਂ ਚਿਰ ਡੋਬਦੀ ਹੈ ਜਿੰਨਾ ਚਿਰ ਉਹਨੇ ਕੋਈ ਖੁਰਾਕ ਖਾਣੀ ਹੈ, ਨਹੀਂ ਤੇ ਪਾਣੀ ਵਿੱਚ ਰਹਿੰਦਿਆਂ ਸਿਰ ਨਹੀਂ ਡੋਬਦੀ। ਗੁਰੂ ਸਾਹਿਬਾਂ ਨੇ ਕਹਿੰਦੇ ਗੁਰੂ ਦੇ ਚੰਨਾਂ ਨਾਲ ਜੁੜੇ ਹੋਏ, ਇਹ ਨਹੀਂ ਕਿ ਸੰਸਾਰ 'ਚ ਰਹਿੰਦੇ ਨਹੀਂ ਹੈ, ਸੰਸਾਰ 'ਚ ਰਹਿੰਦੇ ਆ, ਪਰ ਮਰਗਾਈ ਉਹਨਾਂ ਚਿਰ ਪਾਣੀ 'ਚ ਰਹੀ ਜਿੰਨਾ ਚਿਰ ਮੌਤ ਨਾ ਹੋ ਜਾਏ, ਸਿਰ ਡੋਬਿਆ ਪਰ ਮੌਤ ਨਾ ਹੋ ਜਾਏ। ਕਹਿੰਦੇ ਰੱਬ ਦੇ ਪਿਆਰੇ ਆਪਣੀ ਮੱਤ ਸੰਸਾਰ 'ਚ ਲਾਉਂਦੇ ਨੇ, ਪਰ ਉਹਨਾਂ ਚਿਰ ਲਾਉਂਦੇ ਜਿੰਨੇ ਚਿਰ ਕਿਤੇ ਬੇਮੁੱਖ ਨਾ ਹੋ ਜਾਣ। ਥੋੜਾ ਜਿਹਾ ਟਾਈਮ ਸਿਰ ਡੋਬਦੇ ਆ, ਫਿਰ ਕੱਢ ਲੈਂਦੀ ਮਰਗਾਈ। ਏਦਾਂ ਹੀ ਰੱਬ ਦੇ ਪਿਆਰੇ ਸੰਸਾਰ 'ਚ ਮੱਤ ਜੋੜਦੇ ਪਰ ਥੋੜੇ ਸਮੇਂ ਲਈ, ਬਾਕੀ ਸਿਰ ਉੱਚਾ ਰੱਖਦੇ ਆ, ਬਾਕੀ ਮੱਤ ਗੁਰੂ ਚੰਨ ਨਾਲ ਜੋੜ ਕੇ ਰੱਖਦੇ ਆ। ਪਰ ਆਪਾਂ ਤਾਂ ਸਾਰੀ ਮੱਤ ਵਿੱਚ ਪਾਤੀ, ਠੀਕ ਹੈ। ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ ਆਪਾਂ, ਜਿੰਨਾ ਚਿਰ ਵਿਚਾਰ ਨਹੀਂ ਕਰਾਂਗੇ ਨਾ ਉਹਨਾਂ ਚਿਰ ਗੱਲ ਨਹੀਂ ਬਣਨੀ। ਤਾਂ ਉਹਨਾਂ ਨੇ ਸਾਨੂੰ ਸਮਝਾਉਣਾ ਕੀਤਾ, ਹਿਰਦੇ ਕਮਲ ਘੱਟ ਬ੍ਰਾਹਮਣਾ ਚੀਨਾ ਕਾਹੇ ਪਿਆ ਸੰਨਿਆਸੀ। ਭਗਤ ਲੋਚਨ ਜੀ ਕਹਿਣ ਲੱਗੇ, ਤੂੰ ਸੰਨਿਆਸੀ ਕਿਉਂ ਆਇਆ? ਸੰਨਿਆਸੀ ਕੌਣ ਹੈ? ਜਿਹਨੇ ਘਰ ਬਾਰ ਛੱਡ ਦਿੱਤਾ, ਸੰਨਿਆਸ ਧਾਰ ਕਰ ਲਿਆ, ਜੰਗਲਾਂ ਚਲਾ ਗਿਆ ਸੰਨਿਆਸੀ? ਉਹ ਕਹਿਣ ਲੱਗੇ ਕਾਹੇ ਬਿਆ ਸੰਨਿਆਸੀ? ਕਹਿੰਦੇ ਮੈਨੂੰ ਗੱਲ ਦੱਸ ਵੀ ਤੂੰ ਘਰ ਬਾਰ ਛੱਡ ਕੇ ਆ ਗਿਆ, ਮਾਂ ਬਾਪ ਛੱਡ ਕੇ ਆ ਗਿਆ, ਘਰ ਦੇ ਧੰਦੇ ਛੱਡ ਕੇ ਆ ਗਿਆ। ਕਹਿੰਦਾ ਜੀ ਸੰਨਿਆਸੀ ਹੋ ਗਿਆ? ਕਿ ਨਾ, ਮੈਂ ਸੰਨਿਆਸ ਧਾਰਤਾ ਜੀ, ਮੈਂ ਸਭ ਛੱਡ ਆਇਆ ਹੁਣ। ਤੇ ਗੁਰੂ ਜੀ ਨੂੰ ਪਿਆਰ ਨਾਲ ਪੁੱਛਦੇ ਆ ਵੀ ਜੇ ਤੂੰ ਸੰਨਿਆਸੀ ਹੋ ਗਿਆ ਤੇ ਸਰੀਰ ਦਾ ਮੋਹ ਤਾਂ ਛੱਡਿਆ ਨਹੀਂ ਅਜੇ, ਸਰੀਰ ਦਾ ਮੋਹ ਤੇ ਛੱਡਿਆ ਨਹੀਂ ਅਜੇ, ਸੰਸਾਰੀਆਂ ਦਾ ਮੋਹ ਛੱਡਿਆ ਕੋਈ ਨਹੀਂ ਅਜੇ, ਤੇਰਾ ਧਿਆਨ ਤੇ ਪਰਿਵਾਰ ਵਾਲੇ ਪਾਸੇ ਹੀ ਹੈ, ਤੂੰ ਸੰਨਿਆਸੀ ਕਿੱਥੋਂ ਹੋ ਗਿਆ? ਸੰਨਿਆਸੀ ਤਾਂ ਉਹ ਆ ਕਿ ਸਰੀਰ ਦਾ ਮੋਹ ਛੱਡ ਦੇਵੇ ਤੇ ਆਪਣੇ ਅੰਦਰੋਂ ਉਸ ਪਰਮਾਤਮਾ ਦੀ ਪਹਿਚਾਣ ਕਰੇ, ਆਪਣੀ ਬਿਰਤੀ ਕਮਲ ਦੇ ਫੁੱਲ ਵਰਗੀ ਬਣਾਵੇ, ਉਹ ਸੰਨਿਆਸੀ ਹੈ। ਜਿਹਦੀ ਕਮਲ ਦੇ ਫੁੱਲ ਵਰਗੀ ਬਿਰਤੀ ਬਣੀ ਨਹੀਂ, ਜਿਹਦੇ ਅੰਦਰੋਂ ਅਜੇ ਮੋਹ ਟੁੱਟਾ ਨਹੀਂ, ਗੁਰੂ ਸਾਹਿਬ ਕਹਿੰਦੇ, ਗੁਰੂ ਸਾਹਿਬ ਬੜੇ ਪਿਆਰ ਨਾਲ ਕਹਿਣ ਲੱਗੇ, ਤੂੰ ਹਰ ਇੱਕ ਚੀਜ਼ ਨੂੰ ਸਮਝਣਾ ਆਪਾਂ, ਹਿਰਦੇ ਕਮਲ ਘੱਟ ਬ੍ਰਾਹਮਣਾ ਚਿੰਨਮ। ਕਹਿੰਦਾ ਜੇ ਤੂੰ ਆਹ ਕੰਮ ਕੀਤਾ ਹੀ ਨਹੀਂ, ਵੀ ਹਿਰਦੇ ਦੇ ਵਿੱਚ ਕਮਲ ਹੈ, ਹਿਰਦੇ ਦੇ ਵਿੱਚ ਅਵਸਥਾ ਹੈ, ਜਿਹਦੇ ਨਾਲ ਤੂੰ ਉੱਚੀ ਅਵਸਥਾ ਹੋ ਸਕਦੀ, ਸੋਚ ਉੱਚੀ ਹੋ ਸਕਦੀ, ਔਰ ਉਹ ਤੂੰ ਕੰਮ ਕੀਤਾ ਨਹੀਂ, ਅਵਸਥਾ ਉੱਚੀ ਕੀਤੀ ਨਹੀਂ, ਬਿਰਤੀ ਉੱਚੀ ਕੀਤੀ ਨਹੀਂ, ਤੇ ਅੰਦਰ ਵਸਦੇ ਪਰਮਾਤਮਾ ਨੂੰ ਪਹਿਚਾਣਿਆ ਨਹੀਂ, ਤੇ ਤੂੰ ਸੰਨਿਆਸੀ ਕਿੱਦਾਂ ਹੋ ਗਿਆ, ਕਾਹੇ ਬਿਆ ਸੰਨਿਆਸੀ। ਫਿਰ ਭਗਤ ਤ੍ਰੋਚਨ ਜੀ ਕਹਿੰਦੇ ਭਰਮੇ ਭੁੱਲੀ ਰਹੇ ਚਾਹ ਚੰਦਾ। ਚੰਦਾ ਕਿਉਂ ਕਿਹਾ, ਜਦੋਂ ਰਾਤ ਨੂੰ ਚੰਦਰਮਾ ਚੜ੍ਹਦਾ ਨਾ ਉਦੋਂ ਰੋਸ਼ਨੀ ਹੁੰਦੀ ਮਾੜੀ ਮਾੜੀ, ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਮਨਾ ਤੇਰੇ ਅੰਦਰ ਰੋਸ਼ਨੀ ਤੇ ਹੈਗੀ ਹੈ, ਤੈਨੂੰ ਸੋਝੀ ਤੇ ਹੈਗੀ ਹੈ, ਪਰ ਕੀ ਫਾਇਦਾ ਉਹ ਸੋਝੀ ਦਾ, ਕੀ ਫਾਇਦਾ ਚੰਦਰਮਾ ਅੱਜ ਰਾਤ ਚੰਦਰਮਾ ਦੀ ਹੈ, ਹੁਣ ਵਾਢੀਆਂ ਪਈਆਂ। ਕਈ ਸੱਜਣ ਕੀ ਕਰਦੇ, ਕਹਿੰਦੇ ਹੁਣ ਚੰਦਰਮਾ ਦੀ ਰਾਸ਼ਨੀ ਹੈਗੀ ਅੱਜ ਰਾਤ ਚੰਦਰਮਾ ਵਾਲੀ ਹੈ, ਤੇ ਆਪਾਂ ਟਾਈਮ ਬਰਬਾਦ ਨਾ ਕਰੀਏ, ਰਾਤ ਨੂੰ ਕਣਕ ਵੱਢ ਲਈਏ, ਕਿਉਂਕਿ ਮੀਂਹ ਕਣੀ ਦਾ ਰੰਗ ਆ, ਤਾਂ ਆਪਾਂ ਕਣਕ ਵੱਢ ਲਈਏ। ਇਹਦਾ ਮਤਲਬ ਚੰਦਰਮਾ ਦੀ ਰਾਸ਼ਨੀ ਦੇ ਅੰਦਰ ਫਾਇਦਾ ਚੁੱਕਦੇ ਆ, ਤੇ ਗੁਰੂ ਸਾਹਿਬਾਨ ਕਹਿੰਦੇ ਕਹਿੰਦੇ ਤੈਨੂੰ ਸੋਝੀ ਮਿਲੀ ਹੈ ਚੰਦਰਮਾ ਦੀ ਨਿਆਈ, ਕੀ ਫਾਇਦਾ ਸੋਝੀ ਦਾ ਜੇ ਤੂੰ ਇਸ ਰਾਤ ਚ ਫਾਇਦਾ ਨਹੀਂ ਚੁੱਕਿਆ। ਤੇ ਵਿਚਾਰ ਕਰਿਓ ਜ਼ਰਾ, ਬੜੇ ਆਰਾਮ ਨਾਲ ਪੜਿਓ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਭਰਮੇ ਭੁੱਲੀ ਰੇ ਜੈ ਚੰਦਾ। ਕਹਿੰਦਾ ਮਨੁੱਖ ਦਾ ਜਨਮ ਮਿਲਿਆ ਤੇ ਹੈਗਾ ਹੈ, ਪਰ ਇਹ ਸਾਰੀ ਲੁਕਾਈ ਭੁਲੇਖੇ ਜੀ ਤੁਰੀ ਫਿਰਦੀ ਹੈ। ਕਾਹਦੀ, ਵੀ ਇਹ ਸੰਸਾਰ ਦੇ ਉੱਤੇ ਆਪਾਂ ਆਏ ਹਾਂ, ਜੇ ਸੰਸਾਰ ਦਾ ਧਨ ਇਕੱਠਾ ਨਹੀਂ ਕੀਤਾ, ਸੰਸਾਰ ਦੇ ਪਰਿਵਾਰ ਵੱਲ ਧਿਆਨ ਨਹੀਂ ਕੀਤਾ, ਐਵੇਂ ਕਿਤੇ ਜ਼ਿੰਦਗੀ ਨਾ ਬਰਬਾਦ ਹੋ ਜਾਵੇ। ਉਹ ਗੁਰੂ ਪਿਆਰਿਓ, ਕਈਆਂ ਨੂੰ ਭੁਲੇਖਾ ਹੈ, ਕਈ ਪਤਾ ਕੀ ਕਹਿਣਗੇ, ਹੱਸਣ ਖੇਡਣ ਦੀ ਉਮਰ ਹੈ, ਹੁਣੇ ਗੁਰੂ ਦੇ ਲੜ ਲੱਗ ਜਾਈਏ। ਤੁਹਾਨੂੰ ਕਹਿੰਦੇ ਕਿਹਾ ਵੀ ਗੁਰੂ ਦੇ ਲੜ ਲੱਗਣ ਵਾਲੇ ਹੱਸਣ ਖੇਡਦੇ ਨਹੀਂ ਹੈਗੇ। ਜਿੰਨਾ ਆਨੰਦ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਮਾਰਗ ਤੇ ਚੱਲ ਕੇ ਆਨੰਦ ਆਉਂਦਾ ਨਾ, ਇੰਨਾ ਆਨੰਦ ਕਿਤੇ ਨਹੀਂ ਹੈਗਾ, ਇੰਨਾ ਆਨੰਦ ਕਿਤੇ ਨਹੀਂ ਹੈਗਾ। ਪਰ ਵੱਡੀ ਗੱਲ ਤਾਂ ਇਹ ਹੈ ਨਾ, ਵੀ ਜੇ ਆਨੰਦ ਲੈਣਾ ਹੈ ਤੇ ਗੁਰੂ ਨੂੰ ਪਿਆਰੀ ਸਾਧ ਸੰਗ ਜੋ ਕਦੀ ਦੇਖਿਓ। ਜਿਹੜਾ ਬੰਦਾ ਕਹਿੰਦਾ ਮੈਨੂੰ ਆਨੰਦ ਆ ਗਿਆ, ਇਹਦਾ ਮਤਲਬ ਉਹਨੇ ਪੂਰਾ ਗਲਾਸ ਪਾਣੀ ਦਾ ਪੀ ਲਿਆ। ਜਿਹੜਾ ਕਹੇ ਮੈਨੂੰ ਆਨੰਦ ਆ ਗਿਆ, ਇਹਦਾ ਮਤਲਬ ਉਹਨੇ ਰੋਟੀ ਪੂਰੀ ਖਾ ਲਈ, ਰੱਜ ਕੇ ਥਾਲੀ ਜੋ ਕੁਝ ਪਿਆ ਜੀ ਖਾ ਲਿਆ ਉਹਨੇ। ਤੇ ਗੁਰੂ ਸਾਹਿਬ ਕਹਿੰਦੇ ਸਾਡੀ ਬਿਰਤੀ ਬਣਨੀ ਆਨੰਦ ਦੀ, ਜਿੱਦਣ ਅਸੀਂ ਗੁਰੂ ਦੇ ਆਖੇ ਲੱਗ ਕੇ ਜੋ ਗੁਰੂ ਨੇ ਕਿਹਾ ਆਪਾਂ ਕਰ ਲਾਂਗੇ, ਜਿੰਨਾ ਚਿਰ ਨਹੀਂ ਕਰਾਂਗੇ ਆਨੰਦ ਨਹੀਂ ਮਿਲਣਾ। ਤਾਂ ਉਹਨਾਂ ਨੇ ਕਿਹਾ, ਕਹਿਣ ਲੱਗੇ ਭਾਈ ਵਿਚਾਰ ਕਰਕੇ ਦੇਖ। ਕਹਿੰਦਾ ਕੀ, ਕਹਿੰਦੇ ਭਰਮੇ ਭੁੱਲੀ ਰੇ ਚਾ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਕਹਿੰਦਾ ਕਰੇਗਾ ਕੀ, ਪਰਮਾਨੰਦ ਕੀ ਹੈ, ਪਰਮ ਆਨੰਦ, ਪਰਮ ਜਿਸ ਆਨੰਦ ਵਰਗਾ ਕੋਈ ਆਨੰਦ ਨਹੀਂ ਹੈਗਾ, ਉਹ ਤੇਰੇ ਅੰਦਰ ਹੈ। ਕਹਿੰਦੇ ਨਹੀਂ ਨਹੀਂ ਚੀਨਿਆ, ਕਹਿੰਦਾ ਇੰਨੇ ਸੰਸਾਰ ਦੇ ਵਿੱਚ ਭੁਲੇਖਾ ਪਿਆ ਹੈ ਕਿ ਸੰਸਾਰ ਦੇ ਪਦਾਰਥਾਂ ਮਗਰੀ ਭੱਜੀ ਤੁਰੀ ਜਾਂਦੇ ਨੇ, ਇੰਨਾ ਅੰਦਰ ਹੀ ਇੱਕ ਪਰਮ ਆਨੰਦ ਹੈ, ਜਿਸ ਆਨੰਦ ਵਰਗਾ ਕੋਈ ਆਨੰਦ ਨਹੀਂ, ਉਹ ਅੰਦਰ ਹੈ। ਤੁਸੀਂ ਇੱਥੇ ਪਰਮਾਨੰਦ ਪਰਮਾਤਮਾ ਨੂੰ ਕਹਿ ਲਓ, ਅਤੇ ਪਰਮਾਨੰਦ ਪਰਮ ਆਨੰਦ ਨੂੰ ਕਹਿ ਲਓ, ਜਿਹਦੇ ਆਨੰਦ ਵਰਗਾ ਕੋਈ ਆਨੰਦ ਨਹੀਂ ਹੈਗਾ। ਦੇਖੋ ਸੰਸਾਰ ਦੇ ਪਦਾਰਥਾਂ ਨੂੰ ਆਪਾਂ ਕਹਿ ਤੇ ਦਿੰਦੇ ਆਨੰਦ ਆ ਗਿਆ, ਇਸੇ ਵੇਲੇ ਨਾ ਉਹ ਸੱਜਣ ਭੁੱਖ ਬੜੀ ਲੱਗੀ ਸੀ, ਕਿਸੇ ਘਰ ਗਿਆ, ਰੋਟੀ ਖਾਣ ਲੱਗਾ, ਉਹਨਾਂ ਨੇ ਰੋਟੀ ਪਾ ਕੇ ਦਿੱਤੀ, ਖੀਰ ਬਣਾਈ ਉਹਨਾਂ ਨੇ, ਕਾਫੀ ਖਾਣਾ ਸਵਾਦ ਬਣਾਇਆ, ਖਾ ਕੇ ਕਹਿੰਦਾ ਭਾਜੀ ਆਨੰਦ ਆ ਗਿਆ, ਇੱਥੇ ਵੀ ਰੋਟੀ ਬੜੀ ਸਵਾਦ ਸੀ, ਸਬਜ਼ੀ ਬੜੀ ਸਵਾਦ ਸੀ, ਆਨੰਦ ਆ ਗਿਆ। ਪਰ ਸਦਕੇ ਜਾਵਾਂ, ਦੋ ਚਾਰ ਦਿਨ ਬਾਅਦ ਖਿਰ ਕਿਸੇ ਦੇ ਘਰ ਗਿਆ, ਜਦੋਂ ਕਿਸੇ ਦੇ ਘਰ ਗਿਆ ਨਾ, ਤੇ ਉੱਥੇ ਭੁੱਖ ਬੜੀ ਲੱਗੀ ਸੀ, ਉਹਨਾਂ ਨੂੰ ਜਾ ਕੇ ਕਹਿੰਦਾ ਕਹਿੰਦਾ ਭਾਈ ਸਾਹਿਬ ਭੁੱਖ ਬੜੀ ਲੱਗੀ, ਕਹਿੰਦੇ ਭਾਜੀ ਰੋਟੀ ਤਿਆਰ ਹੈ ਤਾਂ ਡਿੱਕਣ ਦੇ ਤੁਹਾਨੂੰ, ਰੋਟੀ ਤਿਆਰ, ਰੋਟੀ ਖਾ ਲਈ। ਉੱਥੇ ਜਾ ਕੇ ਪਤਾ ਕੀ ਕਹਿੰਦਾ, ਕਹਿੰਦਾ ਭਾਈ ਸਾਹਿਬ ਵੀ ਮੈਂ ਪਰਸੋਂ ਚੌਥ ਫਲਾਣੇ ਦੇ ਘਰ ਗਿਆ ਸੀ, ਕਹਿੰਦੇ ਹਾਂ ਭਾਈ ਆਨੰਦ ਬੜਾ ਉੱਥੇ ਵੀ ਆਇਆ ਸੀ, ਰੋਟੀ ਬੜੀ ਸਵਾਦ ਸੀ, ਪਰ ਤੁਹਾਡੇ ਘਰ ਤੇ ਆਨੰਦ ਜ਼ਿਆਦਾ ਆਇਆ, ਆਨੰਦ ਚ ਫਰਕ ਪੈ ਗਿਆ। ਉਹਨਾਂ ਦੇ ਘਰ ਵੀ ਆਨੰਦ ਆਇਆ ਸੀ, ਪਰ ਤੁਹਾਡੇ ਘਰ ਆਨੰਦ ਜ਼ਿਆਦਾ ਆਇਆ, ਕਿਉਂ ਕਿਹੜੀ ਗੱਲੋਂ, ਉਹਨਾਂ ਨੇ ਖੀਰ ਦੇ ਨਾਲ ਕੁਝ ਹੋਰ ਵੀ ਚੀਜ਼ ਬਣਾਤੀ। ਪਰ ਸਦਕੇ ਜਾਵਾਂ, ਜਿੱਦਣ ਗੁਰੂ ਦੇ ਪ੍ਰਕਾਸ਼ ਦਾ ਆਨੰਦ ਆ, ਇਸ ਤੋਂ ਗਾਂਹ ਪ੍ਰਕਾਸ਼ ਹੀ ਕੋਈ ਨਹੀਂ ਹੈਗਾ, ਇਸ ਤੋਂ ਗਾਂਹ ਆਨੰਦ ਕੋਈ ਨਹੀਂ ਹੈਗਾ। ਕਿਸੇ ਨੇ ਨਹੀਂ ਕਹਿਣਾ ਅੱਜ ਆਨੰਦ ਜ਼ਿਆਦਾ ਆਇਆ, ਕਿਉਂਕਿ ਇਸ ਤੋਂ ਆਨੰਦ ਤੋਂ ਗਾਂਹ ਹੈ ਹੀ ਕੁਝ ਨਹੀਂ। ਤਾਂ ਉਹਨਾਂ ਨੇ ਕਿਹਾ, ਨਹੀਂ ਨਹੀਂ ਚੀਨਿਆ ਪਰਮ ਆਨੰਦਾ। ਕਹਿੰਦੇ ਤੂੰ ਪਰਮ ਆਨੰਦ ਦੀ ਪਹਿਚਾਣ ਨਹੀਂ ਕੀਤੀ, ਪਰਮ ਆਨੰਦ ਤੱਕ ਪਹੁੰਚ ਨਹੀਂ ਕੀਤੀ, ਕਹਿੰਦੇ ਫਿਰ ਤੇਰੀ ਜ਼ਿੰਦਗੀ ਕਾਹਦੀ, ਅਧੂਰੀ। ਕਹਿੰਦਾ ਫਿਰ ਕਰਦਾ ਕੀ ਪਿਆ, ਸੁਣਿਓ ਕੀ ਕਰਦਾ ਪਿਆ। ਕਹਿੰਦੇ ਘਰ ਘਰ ਖਾਇਆ, ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ। ਕਹਿੰਦਾ ਕਰਦਾ, ਕਹਿੰਦੇ ਕੀ ਕਰਦਾ, ਕਹਿੰਦੇ ਇਹਨੇ ਖਿੰਥਾ ਖਿੰਥਾ ਪਤਾ ਕਿਹਨੂੰ ਕਹਿੰਦੇ? ਨਿਹੰਗ ਸਿੰਘ, ਤੁਸੀਂ ਵੇਖਿਆ ਹੋਣੇ, ਇਹਨਾਂ ਨੇ ਇੱਕ ਸਾਈਡ ਤੇ ਥੈਲੀ ਜੀ ਟੰਗੀ ਹੁੰਦੀ, ਉਹਨੂੰ ਖਿੰਥਾ ਕਹਿੰਦੇ, ਉਹ ਜੋਗੀ ਲੋਕ ਵੀ ਪਾਉਂਦੇ। ਇੱਥੇ ਭਗਤ ਲੋਚਨ ਜੀ ਕਿਸੇ ਜੋਗੀ ਬਾਰੇ ਬਿਆਨ ਕਰਦੇ ਪਏ, ਕਹਿੰਦੇ ਵੀ ਜੋਗੀ ਨੇ ਕੀ ਕੀਤਾ ਵੀ ਖਿੰਥਾ ਪਾਲੀ, ਝੋਲੀ ਜੀ ਟੰਗ ਲਈ ਤੇ ਕੰਨ ਚ ਮੁੰਦਰਾਂ ਪਾਲੀਆਂ। ਕਹਿੰਦੇ ਲੋਕ ਤੇ ਕਹਿਣ ਲੱਗੇ ਜੋਗੀ ਹੈ, ਲੋਕ ਤੇ ਕਹਿਣ ਲੱਗੇ ਸੰਤ ਆ, ਲੋਕ ਤੇ ਕਹਿਣ ਲੱਗੇ ਕੋਈ ਮਹਾਂਪੁਰਖ ਆ। ਕਹਿੰਦੇ ਪਰ ਇਹਨੇ ਸਭ ਕੁਝ ਕਾਹਦੇ ਲਈ ਪਾਇਆ? ਮਾਇਆ ਲਈ ਪਾਇਆ, ਸੰਸਾਰ ਲਈ ਪਾਇਆ ਕਿ ਸੰਸਾਰ ਨੂੰ ਦੇਖੇ ਤੇ ਲੋਕੀ ਕਹਿਣੇ ਕੋਈ ਸਾਧੂ ਹੈ ਕੋਈ ਸੰਤ ਹੈ, ਪਰ ਕਰਦਾ ਕੀ ਹੈ? ਘਰ ਘਰ ਖਾਇਆ ਪਿੰਡ ਵਧਾਇਆ। ਕਹਿੰਦੇ ਇਹ ਮੁੰਦਰਾਂ ਪਾ ਕੇ, ਇਹ ਖਿੰਥਾ ਪਾ ਕੇ ਨਾ ਕਦੀ ਕਿਤੇ ਖਾਂਦਾ ਕਦੀ ਕਿਤੇ ਖਾਂਦਾ। ਹੁਣ ਘਰ ਘਰ ਖਾਇਆ ਦਾ ਮਤਲਬ ਕੀ ਹੈ? ਹੁਣ ਆਪਾਂ ਤਾਂ ਇਹੀ ਕਹਾਂਗੇ ਵੀ ਘਰ ਘਰ ਜਾ ਕੇ ਮੰਗਦਾ ਤੇ ਪਿੰਡ ਸਰੀਰ ਮੋਟਾ ਕਰ ਲਿਆ। ਨਹੀਂ, ਗੁਰੂ ਸਾਹਿਬ ਨੇ ਕਹਿੰਦੇ ਬਾਹਰੋਂ ਤੇ ਪਾਵਣਾ ਪਾ ਲਿਆ, ਬਾਹਰੋਂ ਪਹਿਰਾਵਾ ਪਾ ਲਿਆ, ਪਰ ਮਨ ਬਿਰਤੀ ਟਿਕਦੀ ਨਹੀਂ ਹੈ। ਘਰ ਘਰ ਖਾਇਆ, ਮਨ ਬਿਰਤੀ ਟਿਕਦੀ ਨਹੀਂ ਹੈ। ਕਦੀ ਇੱਥੋਂ ਸੁੱਖ ਲੱਭਦਾ ਫਿਰਦਾ, ਕਦੀ ਇੱਥੋਂ ਸੁੱਖ ਲੱਭਦਾ ਫਿਰਦਾ, ਕਦੀ ਇੱਥੋਂ ਆਨੰਦ ਲੱਭਦਾ ਫਿਰਦਾ, ਕਦੀ ਇੱਥੋਂ ਆਨੰਦ ਲੱਭਦਾ ਫਿਰਦਾ ਹੈ। ਪਿੰਡ ਵਧਾਇਆ, ਪਿੰਡ ਕੀ ਆ? ਸਰੀਰ ਵਧਾਇਆ ਦਾ ਮਤਲਬ ਕੀ? ਵਾਧਾ ਨਹੀਂ ਹੈ, ਵਧਾਇਆ ਦਾ ਆਪਾਂ ਬੰਧਨ ਚ ਪਾਇਆ। ਕਹਿੰਦੇ ਝੂਠੇ ਪਦਾਰਥ ਆ ਮਗਰ ਫਿਰਦੇ ਫਿਰਦੇ ਨੇ, ਭਾਵੇਂ ਬਾਹਰੋਂ ਬਾਣਾ ਪਾ ਲਿਆ ਹੈ ਪਰ ਉਹ ਮਾਇਆ ਦੇ ਬੰਧਨ ਵਿੱਚ ਬੱਝਾ ਹੋਇਆ ਕੀ ਕਰਦਾ ਹੈ? ਵਿਚਾਰ ਕਰਕੇ ਦੇਖਣਾ। ਗੁਰੂ ਸਾਹਿਬ ਨੇ ਕਹਿਣ ਲੱਗੇ ਆਪਣੇ ਆਪ ਨੂੰ ਅਜੇ ਸਰੀਰ ਦੇ ਬੰਧਨਾਂ ਚ ਪਾਉਣ ਡਿਆ। ਸਰੀਰ ਦੇ ਬੰਧਨਾਂ ਚੋਂ ਨਿਕਲਣ ਲਈ ਗੁਰੂ ਸਾਹਿਬ ਨੇ ਕਹਿੰਦੇ ਆ ਇਹਨੂੰ ਨਾਮ ਸਿਮਰਨ ਕਰਨਾ ਪੈਣਾ। ਫਿਰ ਕੀ ਕਹਿੰਦੇ? ਕਹਿੰਦੇ ਭੂਮ ਮਸਾਨ ਕੀ ਭਸਮ ਲਗਾਈ, ਗੁਰਬਣ ਹੱਥ ਨਾ ਪਾਇਆ। ਦੇਖੋ ਕਿੱਡਾ ਸੋਹਣਾ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਬਿਆਨ ਕਰਨਾ ਕੀਤਾ। ਕਹਿੰਦੇ ਭੂਮ ਮਸਾਨ ਕੀ ਭਸਮ ਲਗਾਈ, ਕਹਿੰਦੇ ਉਸ ਜੋਗੀ ਨੇ ਕੀ ਕੀਤਾ? ਸ਼ਮਸ਼ਾਨ ਘਾਟ ਦੇ ਉੱਤੋਂ ਜਿੱਥੇ ਮੁਰਦੇ ਨੂੰ ਸਾੜਦੇ ਆ ਉੱਥੋਂ ਭਸਮ ਮਲ ਲਈ ਆਪਣੇ ਸਰੀਰ ਤੇ। ਜਦੋਂ ਭਸਮ ਮਲ ਲਈ ਤੇ ਲੋਕੀ ਕਹਿਣ ਵੀ ਨਮਸਕਾਰ ਕਰਨ, ਬਈ ਇਹ ਤਾਂ ਰੱਬ ਦਾ ਪਿਆਰਾ, ਦੇਖੋ ਹੈ ਇਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ। ਸ਼ਮਸ਼ਾਨ ਘਾਟ ਚ ਗਿਆ ਹੈ, ਮੁਰਦਾ ਸੜਿਆ ਸੀ ਉੱਥੋਂ ਲੈ ਕੇ ਨਾ ਮਸਾਨ ਦੀ ਮਿੱਟੀ ਲੈ ਕੇ ਤੇ ਆਪਣੇ ਪਿੰਡ ਦੇ ਮਲ ਲਈ। ਇਹ ਤੇ ਜੋਗੀ, ਇਹ ਤੇ ਕੋਈ ਸੰਤ ਮਹਾਂਪੁਰਖ ਹੈ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਇਹਨੂੰ ਸਮਝਾ ਦਿਓ ਵੀ ਬਾਹਰੋਂ ਜਿੱਦਾਂ ਦਾ ਮਰਜ਼ੀ ਬਣ ਜਾ ਪਰ ਗੁਰਬਣ ਤੱਤ ਨਾ ਪਾਇਆ। ਕਹਿੰਦੇ ਜਿੰਨਾ ਚਿਰ ਗੁਰੂ ਦੇ ਮਾਰਗ ਤੇ ਨਹੀਂ ਚੱਲੇਗਾ, ਜਿੰਨਾ ਚਿਰ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਇਆ, ਗੁਰਬਿਣ ਤੱਤ ਨਾ ਪਾਇਆ। ਗੁਰੂ ਨਹੀਂ ਲਿਖਿਆ ਤੇ ਗੁਰ ਲਿਖਿਆ। ਗੁਰ ਕੀ ਹੈ? ਜੁਗਤੀ, ਤਕਨੀਕ, ਨਾਮ, ਸਿਮਰਨ, ਸ਼ਬਦ। ਕਹਿੰਦੇ ਜਿੰਨਾ ਚਿਰ ਤੇਰੀ ਸੁਰਤ ਨਾਮ ਨਾਲ ਨਹੀਂ ਜੁੜ ਜਾਂਦੀ ਨਾ, ਉਹਨਾਂ ਚਿਰ ਤੈਨੂੰ ਅਸਲੀਅਤ ਨਹੀਂ ਮਿਲਣੀ, ਤੈਨੂੰ ਸੱਚ ਨਹੀਂ ਮਿਲਣਾ। ਗੁਰਬਿਣ ਤੱਤ ਨਾ ਪਾਇਆ, ਸੱਚ ਤੱਕ ਨਹੀਂ ਪਹੁੰਚ ਸਕਦਾ। ਆਪਸੀ ਵਿਚਾਰ ਕਰਨਾ, ਤੱਤ ਆਪਾਂ ਕਹਿੰਦੇ ਅਸਲੀਅਤ, ਸੱਚਾਈ। 943 ਅੰਗ ਦੇ ਉੱਤੇ ਪੜ੍ਹਿਓ, ਗੁਰੂ ਨਾਨਕ ਪਾਤਸ਼ਾਹ ਸਿੱਧਾ ਨਾਲ ਗੋਸ਼ਟੀ ਕਰਦੇ ਹੋਏ ਕਹਿੰਦੇ ਨਾਮ ਤੱਤ ਸਭ ਹੀ ਸਿਰ ਜਾਪੇ, ਬਿਨ ਨਾਮੇ ਦੁੱਖ ਕਾਲ ਸੰਤਾਪੇ। ਕਹਿਣ ਲੱਗੇ ਨਾਮ ਤੱਤ ਸਭ ਹੀ ਸਿਰ ਜਾਪੇ। ਨਾਮ ਤੱਤ, ਤੱਤ ਦਾ ਭਾਵ ਸੱਚਾਈ, ਅਸਲੀਅਤ। ਕਹਿੰਦੇ ਉਹ ਮੈਂ ਆਪ ਜੀ ਨੂੰ ਨਾਮ ਦੀ ਸੱਚਾਈ ਦੱਸਾਂ, ਸਿੱਧਾ ਨੂੰ ਕਹਿਣ ਲੱਗੇ ਨਾਮ ਦੀ ਸੱਚਾਈ ਦੱਸਾਂ, ਨਾਮ ਦੀ ਵਿਡਾਈ ਦੱਸਾਂ, ਨਾਮ ਦੀ ਅਸਲੀਅਤ ਦੱਸਾਂ, ਨਾਮ ਕੀ ਚੀਜ਼ ਹੈ। ਕਹਿੰਦੇ ਨਾਮ ਤੱਤ ਸਭ ਹੀ ਸਿਰ ਜਾਪੇ। ਕਹਿੰਦੇ ਸੰਸਾਰ ਤੇ ਜਿੰਨੇ ਮਰਜ਼ੀ ਜਾਪ ਨੇ ਤੇ ਕਰ ਲਿਓ, ਪਰ ਸਾਰਿਆਂ ਜਾਪਾਂ ਦਾ ਸਿਰੇ ਦਾ ਜਾਪ ਕੀ ਹੈ? ਉਹ ਨਾਮ ਹੈ। ਨਾਮ ਤੋਂ ਅੱਗੇ ਕੋਈ ਜਾਪ ਨਹੀਂ ਹੈਗਾ। ਆਪਾਂ ਵੀ ਪੰਕਤੀ ਪੜ੍ਹਦੇ ਹਾਂ, ਪ੍ਰਭ ਕਾ ਸਿਮਰਨ ਸਭ ਤੇ ਉੱਚਾ ਆ ਜਾਓ। ਕਹਿੰਦੇ ਨਾਮ ਤੱਤ ਸਭ ਹੀ ਸਿਰ ਜਾਪੇ। ਕਹਿੰਦਾ ਸਿੱਚ ਦੇ ਜਿੰਨੇ ਜਾਪ ਤੁਸੀਂ ਕਰਦੇ ਹੋ ਸਾਰੇ ਜਾਪਾਂ ਦਾ ਸ਼੍ਰੋਮਣੀ ਤੇ ਸਿਰੇ ਦਾ ਜਾਪ ਕੀ ਹੈ? ਨਾਮ ਹੈ। ਜੇ ਤੁਸੀਂ ਨਾਮ ਸਿਮਰਨ ਨਹੀਂ ਨਾ ਕਰਦੇ, ਤੁਸੀਂ ਕੋਈ ਜਾਪ ਨਹੀਂ ਕਰਦੇ। ਆਪਾਂ ਨੂੰ ਭੁਲੇਖਾ ਪੈ ਗਿਆ, ਅਸੀਂ ਗੁਰੂ ਘਰ ਸੇਵਾ ਕਰਦੇ, ਜੂਠੇ ਭਾਂਡੇ ਮਾਂਜਦੇ ਕਦ ਲਈ? ਸਾਡੀ ਮਨ ਬਿਰਤੀ ਨੀਵੀਂ ਹੋ ਜਾਏ, ਸਾਡੀ ਸੁਰਤ ਸ਼ਬਦ ਨਾਲ ਜੁੜ ਜਾਏ, ਨਾਮ ਨਾਲ ਜੁੜ ਜਾਏ। ਅਸੀਂ ਗੁਰੂ ਘਰ ਜਾ ਕੇ ਪੁੰਨ ਦਾਨ ਕਰਦੇ ਹਾਂ ਤਾਂ ਕਿ ਮਨ ਨੀਵਾਂ ਹੋਵੇ ਤੇ ਸੁਰਤ ਸ਼ਬਦ ਨਾਲ ਜੁੜ ਜਾਏ, ਨਾਮ ਨਾਲ ਜੁੜ ਜਾਏ। ਅਸੀਂ ਗੁਰਬਾਣੀ ਪੜ੍ਹਦੇ ਹਾਂ ਕਦ ਲਈ? ਕਿ ਸਾਡੇ ਅੰਦਰ ਨਾਮ ਟਿਕ ਜਾਏ, ਸਾਨੂੰ ਪਤਾ ਲੱਗ ਜਾਏ ਕਿ ਮੇਰੇ ਮਨ ਦੇ ਵਿਚਾਰ ਕਿੱਦਾਂ ਦੇ ਹੋਣਗੇ ਜਦੋਂ ਮੇਰੇ ਅੰਦਰ ਸੁਰਤ ਸ਼ਬਦ ਦਾ ਮਿਲਾਪ ਹੋਊਗਾ। ਆਪਾਂ ਪੜ੍ਹਦੇ ਲਿਆ ਪਰ ਸੁਰਤ ਸ਼ਬਦ ਦਾ ਮਿਲਾਪ ਨਹੀਂ ਹੋਇਆ, ਕਿਉਂਕਿ ਆਪਾਂ ਪੜ੍ਹਿਆ ਹੀ ਹੈ ਗੱਲਾਂ। ਹੁਣ ਅੱਗੇ ਪੜ੍ਹਨਾ ਜ਼ਰਾ, ਗੁਰੂ ਸਾਹਿਬ ਕੀ ਕਹਿਣ ਲੱਗੇ? ਕਹਿਣ ਲੱਗੇ ਭੂਮ ਮਸਾਨ ਕੀ ਭਸਮ ਲਗਾਈ, ਗੁਰਬਿਣ ਤੱਤ ਨਾ ਪਾਇਆ। ਕਹਿੰਦੇ ਤੂੰ ਗੁਰੂ ਦੇ ਗਿਆਨ ਤੋਂ ਬਗੈਰ, ਗੁਰੂ ਦੇ ਸ਼ਬਦ ਤੋਂ ਬਗੈਰ, ਗੁਰੂ ਦੇ ਨਾਮ ਤੋਂ ਜਿਹੜੀ ਦਾਤ ਨੂੰ ਮਿਲੀ ਉਹ ਤੋਂ ਬਗੈਰ ਤੈਨੂੰ ਅਸਲੀਅਤ ਨਹੀਂ ਪਤਾ ਲੱਗਣਾ। ਤੈਨੂੰ ਸੱਚਾਈ ਨਹੀਂ ਮਿਲਣੀ। ਫਿਰ ਗੁਰੂ ਸਾਹਿਬਾਂ ਸਮਝਾਉਣ ਲੱਗੇ, ਕਹਿੰਦੇ ਕਾਏ ਜਪੋ ਰੇ, ਕਾਏ ਤਪੋ ਰੇ, ਕਾਏ ਬੋਲੋ ਗੋ ਪਾਣੀ। ਦੱਸੋ, ਕਹਿੰਦੇ ਕਾਏ ਜਪੋ ਰੇ, ਕਾਏ ਤਪੋ ਰੇ, ਹੁਣ ਕਾਏ ਜਪੋ ਰੇ। ਕਹਿੰਦਾ ਜਿਹੜਾ ਹੱਠ ਕਰਕੇ ਗਿਣਤੀਆਂ ਕਰਦਾ ਨਾ, ਮੈਂ ਪਾਠ ਇੰਨੇ ਕਰਨੇ। ਕਾਏ ਜਪੋ ਰੇ, ਕਾਏ ਤਪੋ ਰੇ, ਸਰੀਰ ਨੂੰ ਕਿਉਂ ਖਪਾਉਣਾ ਇੰਨਾ, ਸਰੀਰ ਨੂੰ ਕਿਉਂ ਤਪਾਉਣਾ ਇੰਨਾ। ਹੁਣ ਆਪਾਂ ਭਗਤ ਫਰੀਦ ਜੀ ਦੀ ਪੰਕਤੀ ਪੜ੍ਹ ਲਈ, ਤਨ ਤਪਾਏ ਤਨੂਰ ਜਿਉਂ ਬਾਲਣ, ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਆਪਾਂ ਪੜ੍ਹ ਲਈ ਨਾ, ਮੰਨੇ ਤੇ ਹੈ ਨੀ ਆਪਾਂ, ਆਪਾਂ ਸਰੀਰ ਨੂੰ ਖਪਾਈ ਜਾਂਦੇ ਹਾਂ, ਸਰੀਰ ਨੂੰ ਤੰਗ ਕਰੀ ਜਾਂਦੇ ਹਾਂ। ਕਹਿੰਦੇ ਕਾਏ ਜਪੋ ਰੇ, ਕਾਏ ਤਪੋ ਰੇ, ਕਾਏ ਬੁਲੋਵੋ ਪਾਣੀ। ਕੀ ਕਹਿਣ ਲੱਗੇ? ਕਹਿੰਦੇ ਪਾਣੀ ਕਿਉਂ ਰਿੜਕਦੇ ਹੋ? ਪਾਣੀ ਕੀ ਹੈ? ਆਪ ਜੀ ਵਿਚਾਰ ਪੜ੍ਹਨਾ, 326 ਅੰਗ ਦੇ ਉੱਤੇ ਭਗਤ ਕਬੀਰ ਸਾਹਿਬਾਂ ਕਹਿੰਦੇ, ਕਹਿੰਦੇ ਐਸੋ ਅਚਰਜ ਦੇਖਿਓ ਕਬੀਰ, ਦੱਦ ਕੇ ਭੋਲੇ ਬਰੋਲੇ ਨੀਰ। ਕਹਿੰਦਾ ਮੈਂ ਇੱਕ ਸੰਸਾਰ ਤੇ ਬੜਾ ਅਜੀਬ ਕੌਤਕ ਦੇਖਿਆ। ਕਬੀਰ ਜੀ ਕਹਿੰਦੇ ਬੜਾ ਹੀ ਤਮਾਸ਼ਾ ਦੇਖਿਆ। ਕਬੀਰ ਜੀ ਕੀ ਵੇਖਿਆ ਜੀ? ਤੇ ਪਤਾ ਕੀ ਕਹਿੰਦੇ? ਦੱਦ ਕੇ ਭੋਲੇ ਬਰੋਲੇ ਨੀਰ, ਦੱਦ ਦਹੀਂ ਨੂੰ ਕਹਿੰਦੇ, ਬਰੋਲੇ ਰਿੜਕਣਾ ਕਹਿੰਦੇ, ਨੀਰ ਪਾਣੀ ਨੂੰ ਕਹਿੰਦੇ। ਕਹਿੰਦੇ ਸੰਸਾਰ ਦਹੀਂ ਦੇ ਭੁਲੇਖੇ ਪਾਣੀ ਰਿੜਕੀ ਜਾਣ ਡਈ। ਉਹ ਕਿੱਦਾਂ? ਸੁਣਿਓ ਕੀ ਕਹਿੰਦੇ, ਉਹ ਕਿੱਦਾਂ? ਤੇ ਦੱਸਣ ਲੱਗੇ ਕਿ ਦੁਨੀਆ ਨਾਮ ਦੇ ਭੁਲੇਖੇ ਕਰਮਕਾਂਡ ਹੀ ਕਰੀ ਜਾਣ ਡਈ ਹੈ। ਕਰਮਕਾਂਡਾਂ ਨੂੰ ਨਾਮ ਮੰਨ ਕੇ ਬੈਠੇ ਵੀ ਇਹ ਕਰਮਕਾਂਡ ਹੀ ਨਾਮ ਹੈ, ਸਹੀ ਨਾਮ ਹੈ ਲੱਗੇ ਹੋਏ। ਕਹਿੰਦੇ ਕਿਵੇਂ? ਦੱਸਿਆ, ਬੜਾ ਆਨੰਦ ਹੈ, ਕਮਾਲ ਦੀ ਖੇਡ ਹੈ, ਬੜਾ ਹੀ ਆਨੰਦ। ਕਬੀਰ ਸਾਹਿਬਾਂ ਕਹਿੰਦੇ, ਪਹਿਲੇ ਪਤਾ ਕਿਹੜੀ ਗੱਲੋਂ, ਲੋਕ ਆਪਣੀ ਮੱਤ ਹੀ ਵਰਤੀ ਜਾਂਦੇ। ਅੱਗੇ ਜਾ ਕੇ ਕਬੀਰ ਸਾਹਿਬਾਂ ਪਤਾ ਕੀ ਕਿਹਾ, ਕਹਿੰਦੇ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਹੋ ਚੁੰਘੇ ਨਿਤ ਭੇਡ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੇ ਨਿਤ ਭੇਡ। ਕਬੀਰ ਜੀ ਕਹਿੰਦੇ ਮੈਨੂੰ ਖੇਡ ਸਮਝ ਆ ਗਈ, ਪ੍ਰਗਟ ਪਈ ਖੇਡ, ਇਹ ਗੇਮ ਸੰਸਾਰ ਦੀ ਖੇਡ, ਇਹ ਸੰਸਾਰੀ ਕਰਦੇ ਕੀ ਪਏ, ਮੈਨੂੰ ਸਮਝ ਆ ਗਈ। ਕਬੀਰ ਜੀ ਕੀ ਸਮਝ ਆਇਆ, ਕਿਰਪਾ ਕਰੋ ਸੜਦੇ ਵੀ ਸਾਨੂੰ ਵੀ ਦੱਸ ਦੇ ਦਿਓ। ਕਹਿੰਦੇ ਲੇਲੇ ਕੋ ਚੁੰਘੇ ਨਿਤ ਭੇਡ, ਵੀ ਸੁਣਿਆ ਆਪਾਂ ਕਦੀ ਕਿਸੇ ਲੇਲੇ ਨੂੰ ਭੇਡ ਚੁੰਘਦੀ ਹੋਵੇ? ਸਿਰਫ ਉਦਾਹਰਨ ਸਾਨੂੰ ਸਮਝਾਉਣ ਮਾਤਰ ਕੀਤਾ। ਲੇਲਾ ਕੌਣ ਆ? ਉਹ ਬੱਚਾ ਜਿਹਨੂੰ ਭੇਡ ਨੇ ਜਨਮ ਦਿੱਤਾ, ਠੀਕ ਆ। ਭੇਡ ਦੁੱਧ ਦਿੰਦੀ, ਲੇਲਾ ਦੁੱਧ ਨਹੀਂ ਦਿੰਦਾ, ਠੀਕ ਆ। ਉੱਥੇ ਲਿਖਿਆ ਲੇਲੇ ਕੋ ਚੁੰਘੇ ਨਿਤ ਭੇਡ। ਕਹਿੰਦੇ ਉਸ ਭੇਡ ਨੇ ਉਸ ਬੱਚੇ ਨੂੰ ਜਨਮ ਦਿੱਤਾ, ਤੇ ਉਹਦੇ ਮਗਰ ਮਗਰ ਤੁਰੀ ਫਿਰਦੀ ਹੈ। ਕਮਲੀ ਭੁੱਲ ਗਈ ਕਿ ਇਹ ਬੱਚਾ ਮੈਂ ਹੀ ਜੰਮਿਆ, ਇਹ ਲੇਲਾ ਆ, ਇਹ ਦੁੱਧ ਨਹੀਂ ਦੇ ਸਕਦਾ। ਹੁਣ ਧਿਆਨ ਦੇਣਾ, ਇੱਥੇ ਲੇਲਾ ਕਿਹਨੂੰ ਗਿਆ ਤੇ ਭੇਡ ਕਿਹਨੂੰ ਗਿਆ? ਭੇਡ ਗਿਆ ਮੱਤ ਨੂੰ, ਤੇ ਲੇਲਾ ਕਿਹਨੂੰ ਗਿਆ? ਉਸ ਮੱਤ ਦੇ ਦੁਆਰਾ ਪੈਦਾ ਕੀਤੇ ਵਿਚਾਰ, ਉਹ ਲੇਲਾ ਆ। ਕਹਿੰਦੇ ਇਸ ਮੱਤ ਨੇ, ਇਸ ਮਨ ਨੇ ਆਪੇ ਵਿਚਾਰ ਪੈਦਾ ਕੀਤੇ, ਆਪਣੇ ਵਿਚਾਰਾਂ ਨੂੰ ਚੁੰਘਦੀ ਫਿਰਦੀ ਹੈ। ਕਹਿੰਦਾ ਆਪਣੇ ਵਿਚਾਰਾਂ ਮਗਰ ਭੱਜੀ ਫਿਰਦੀ ਹੈ, ਉਹਦੇ ਚੋਂ ਦੁੱਧ ਨਹੀਂ ਮਿਲਣਾ, ਉਹਦੇ ਚੋਂ ਪ੍ਰਕਾਸ਼ ਨਹੀਂ ਮਿਲਣਾ, ਉਹ ਚੋਂ ਆਨੰਦ ਨਹੀਂ ਮਿਲਣਾ, ਗੁਰੂ ਦੇ ਬੋਲਾਂ ਚੋਂ, ਗੁਰੂ ਦੀ ਵਿਚਾਰ ਚੋਂ ਆਨੰਦ ਮਿਲਣਾ ਹੈ, ਆਪਣੇ ਪੈਦਾ ਕੀਤੇ ਵਿਚਾਰਾਂ ਚੋਂ ਆਨੰਦ ਨਹੀਂ ਮਿਲਣਾ। ਲੇਲੇ ਕੋ ਚੁੰਘੇ ਨਿਤ ਭੇਡ, ਆਪਣੇ ਵਿਚਾਰ ਪੈਦਾ ਕੀਤੇ ਲੇਲਾ ਆ, ਤੇ ਸਾਡੀ ਮੱਤ ਜਿਹੜੀ ਆ ਉਹ ਭੇਡ ਹੈ, ਮਾਂ ਆ। ਸਾਡੀ ਮੱਤ ਨੇ ਜਨਮ ਦਿੱਤਾ ਕਿਹਨੂੰ? ਵਿਚਾਰਾਂ ਨੂੰ। ਅਸੀਂ ਆਪਣੇ ਵਿਚਾਰਾਂ ਮਗਰ ਭੱਜੇ ਫਿਰਦੇ ਹਾਂ, ਆਪਣੇ ਵਿਚਾਰਾਂ ਦੀ, ਆਪਣੇ ਮਨ ਦੀ ਸੁਣਦੇ ਹਾਂ, ਗੁਰੂ ਦੀ ਨਹੀਂ ਸੁਣਦੇ। ਇਹਨੂੰ ਕਹਿੰਦੇ ਆ ਲੇਲੇ ਕੋ ਚੁੰਘੇ ਨਿਤ ਭੇਡ। ਕਹਿੰਦੇ ਕਰੋਗੇ ਕੀ, ਕਿੱਥੋਂ ਗੱਲ ਬਣ ਜੂਗੀ? ਕਹਿੰਦੇ ਤਾਈਆਂ ਕਿਹਾ ਕਾਏ ਜਪੋ ਰੇ, ਕਾਏ ਤਪੋ ਰੇ, ਕਾਏ ਬੋਲੋ ਵੋ ਪਾਣੀ। ਕਹਿੰਦਾ ਕੀ ਕਰੀ ਜਾਣ ਡਿਆ? ਕਹਿੰਦਾ ਕਿਉਂ? ਕਹਿੰਦੇ 184 ਜਿਹਨੂੰ ਪਾਈ ਸੋ ਸਿਮਰੋ ਨਿਰਵਾਣੀ। ਕਹਿੰਦੇ ਮਨਾ ਇੱਕ ਕੰਮ ਕਰ, ਆ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ। ਕਹਿੰਦਾ ਹਾਂਜੀ, ਸੋ ਸਿਮਰੋ ਨਿਰਵਾਣੀ। ਨਿਰਵਾਣ ਕਿਹਨੂੰ ਕਹਿੰਦੇ? ਵਾਸ਼ਨਾ ਰਹਿਤ, ਕਿਸੇ ਝੂਠੀ ਮੰਗ ਤੋਂ ਰਹਿਤ। ਸਾਡੇ ਮਨ ਤੇ ਮੰਗ ਟਿੱਕੀ ਹੈ। ਬੜੇ ਸੱਜਣ ਕੇ ਗੁਰਬਾਣੀ ਅਸੀਂ ਵੀ ਪੜ੍ਹਦੇ ਪਰ ਸਮਝ ਨਹੀਂ ਆਉਂਦੀ, ਕਿੱਥੋਂ ਸਮਝ ਆ ਜਾਏ? ਕਿਉਂਕਿ ਮਨ ਦੇ ਵਿੱਚ ਤਾਂ ਟਿਕਿਆ ਵੀ ਆਹ ਕੰਮ ਬਣਿਆ ਨਹੀਂ, ਉਹ ਬਣਿਆ ਨਹੀਂ, ਆਹ ਪਤਾ ਨਹੀਂ ਕਦੋਂ ਮਿਲੂਗਾ। ਉਹ ਗੁਰੂ ਪਿਆਰਿਓ ਛੱਡ ਦਿਓ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰ ਮਨ ਕੀ ਭੁੱਖ। ਆਹ ਮੰਗੋ ਕਿ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਸਾਨੂੰ ਨਾਮ ਦੀ ਦਾਤ ਦਿਓ। ਉਹ ਤੇ ਮੰਗਦੇ ਨਹੀਂ ਆਪਾਂ, ਸਾਨੂੰ ਨਾਮ ਦੀ ਸੋਝੀ ਦਿਓ, ਮੰਗਦੇ ਨਹੀਂ ਆਪਾਂ। ਉਹਨਾਂ ਤਾਂ ਗਿਆ, ਕਹਿੰਦਾ ਏਦਾਂ ਦੀ ਮਨਬਿਰਤੀ ਬਣਾ ਕਿ ਜਿਸ ਪਰਮਾਤਮਾ ਨੇ 84 ਲੱਖ ਜੋਨ ਪੈਦਾ ਕੀਤੀ ਹੈ ਨਾ। ਕਹਿੰਦੇ ਹਾਂਜੀ, ਕਹਿੰਦੇ ਆਪਣੇ ਮਨ ਵਿੱਚ ਧਾਰਨਾ ਕਰ ਕਿ ਅਸੀਂ ਧਾਰਨਾ ਕਰ ਕਿ ਉਹਨਾਂ ਨਿਰਬਾਨੀ, ਕਹਿੰਦਾ ਆਪਾਂ ਵਾਸ਼ਨਾ ਤੋਂ ਰਹਿਤ ਹੋ ਕੇ ਸਿਮਰਨ, ਕਿਸੇ ਝੂਠੀ ਮੰਗ ਤੋਂ ਪਰਾਂ ਹੋ ਕੇ ਨਾਮ ਸਿਮਰਨ ਕਰ। ਵਾਸ਼ਨਾ ਦੇ ਅਧੀਨ ਹੋ ਕੇ ਨਾ ਕਰ। ਫਿਰ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਕਾਏ ਕਮੰਡਲ ਕਾਪੜੀ ਆ ਰਹੇ। ਦੇਖੋ ਕਾਏ ਕਮੰਡਲ ਕਾਪੜੀ ਆ ਰਹੇ, 68 ਕਾਏ ਫਰਾਹੀ, ਕਾਏ ਕਮੰਡਲ ਕਾਪੜੀ ਆ ਰਹੇ। ਕਮੰਡਲ ਕਿਹਨੂੰ ਕਹਿੰਦੇ? ਉਹ ਹੱਥ ਚ ਨਾ ਫਕੀਰਾਂ ਨੇ ਖੱਪਰ ਫੜਿਆ ਹੁੰਦਾ, ਕਈਆਂ ਨੇ ਲੋਟਾ ਜਿਹਾ ਫੜਿਆ ਹੁੰਦਾ, ਉਹਨੂੰ ਕਮੰਡਲ ਕਹਿੰਦੇ। ਕਾਪੜੀ ਆ ਰਹੇ, ਕਾਪੜੀਆ ਕੀ? ਪਾਟੇ ਪੁਰਾਣੇ ਕੱਪੜੇ ਪਾਏ, ਕਈਆਂ ਨੇ ਗੋਦੜੀ ਜੀ ਵਿਛਾਈ ਹੁੰਦੀ ਥੱਲੇ, ਗਰੀਬੀ। ਕਹਿੰਦੇ ਕਿ ਕਾਏ ਕਮੰਡਲ ਕਾਪੜੀ ਆ ਰਹੇ। ਕਹਿੰਦੇ ਮਨਾ ਗੱਲ ਸੁਣ, ਇਹ ਹੱਥ ਚ ਕਮੰਡਲ ਕਾਹਦੇ ਲਈ ਫੜੀ ਫਿਰਦਾ, ਇਹ ਪਾਟੇ ਕੱਪੜੇ ਕਾਹਦੇ ਲਈ ਪਾਈ ਫਿਰਦਾ? ਜੇ ਤੂੰ ਆਪਣੇ ਅੰਦਰ ਹੀ ਨਹੀਂ ਗਿਆ ਅਜੇ ਤੱਕ, ਜੇ ਆਪਣੇ ਅੰਦਰ ਦੀ ਪਛਾਣ ਨਹੀਂ ਕੀਤੀ, ਨਾਮ ਸਿਮਰਨ ਕੀਤਾ ਹੀ ਨਹੀਂ, ਕਾਏ ਕਮੰਡਲ ਕਾਪੜੀ ਆ ਰਹੇ, 68 ਕਾਏ ਫਰਾਈ। ਕਹਿੰਦਾ 68 ਤੀਰਥਾਂ ਤੇ ਕੀ ਚੱਕਰ ਕੱਢਦਾ ਫਿਰਦਾ ਹੈ, 68 ਤੀਰਥਾਂ ਤੇ ਕੀ ਚੱਕਰ ਕੱਢਦਾ ਫਿਰਦਾ ਹੈ, ਕੀ ਐਵੇਂ ਪਾਉਂਦਾ ਫਿਰਦਾ ਹੈ? ਕਹਿੰਦਾ ਕਿਉਂ? ਕਹਿੰਦੇ ਮੈਂ ਤੈਨੂੰ ਭੁਲੇਖਾ ਹੀ ਹੂੰ, 68 ਤੀਰਥਾਂ ਤੇ ਵੀ ਚਲਿਆ ਜਾ, ਜਿੱਥੇ ਮਰਜ਼ੀ ਮੱਥੇ ਟੇਕ ਲਾ, ਜੇ ਨਾਮ ਸਿਮਰਨ ਨਹੀਂ ਕਰਦਾ ਤੇ ਕੁਝ ਨਹੀਂ ਮਿਲਣਾ। ਤੁਸੀਂ ਜਿੰਨੇ ਮਰਜ਼ੀ ਤੀਰਥਾਂ ਤੇ ਚਲੇ ਜਾਓ, ਜਿੱਥੇ ਮਰਜ਼ੀ ਮੱਥਾ ਟੇਕ ਆਇਓ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਆਖੇ ਨਹੀਂ ਲੱਗਦੇ, ਤੁਹਾਡੀ ਸੁਰਤ ਸ਼ਬਦ ਨਾਲ ਨਹੀਂ ਜੁੜਦੀ, ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਓ, ਕਿਸੇ ਨੂੰ ਕਹਿ ਦਿਓ ਮੈਂ ਜਿਉਂਦਾ ਰਿਟਾਇਰ ਹੋਇਆ ਨਾ, ਮੈਂ ਤਾਂ ਬਈ ਬਲੜੇ ਗੁਰਦੁਆਰੇ ਜਾ ਕੇ ਆਇਆ, ਮੈਂ ਤਾਂ ਤੀਰਥ ਯਾਤਰਾ ਕੀਤੀ। ਇੱਕ ਸੱਜਣ ਮਿਲੇ, ਕਹਿੰਦੇ ਬਾਬਾ ਜੀ ਮੈਂ ਤਾਂ ਤੀਰਥ ਯਾਤਰਾ ਕਰਕੇ ਆਇਆ 68 ਤੀਰਥਾਂ ਦੀ। ਕਹਿੰਦਾ ਸੱਚ ਜਾਣਿਓ, ਮੈਂ ਹਰ ਤੀਰਥ ਤੋਂ ਇੱਕ ਇੱਕ ਨਿਸ਼ਾਨੀ ਲੈ ਕੇ ਆਇਆ, ਅੱਧ ਕੁਛ ਜਾ ਕੇ ਰੱਖੀ। ਹੈ ਖਾਲਸਾ, ਆ ਜਿੰਨੀਆਂ ਨਿਸ਼ਾਨੀਆਂ ਲੈ ਕੇ ਆਇਆ, ਸਭ ਦੀ ਪਛਾਣ ਹੋ ਗਈ, ਤੂੰ ਫਲਾਣੀ ਥਾਂ ਜਾ ਕੇ ਆ, ਧਮਕਾਣੀ ਥਾਂ ਜਾ ਕੇ ਆ, ਧਮਕਾਣੀ ਥਾਂ ਜਾ ਕੇ ਆ। ਕਹਿੰਦਾ ਹਾਂਜੀ। ਮੈਂ ਕਿਹਾ ਕੋਈ ਐਸੀ ਨਿਸ਼ਾਨੀ ਵੀ ਲੈ ਆਇਆ, ਕਹਿਣ ਜੋਗਾ ਹੋਵੇ ਮੈਂ ਸੱਚਖੰਡ ਜਾ ਕੇ ਆਇਆ, ਕੋਈ ਐਸੀ ਨਿਸ਼ਾਨੀ ਲੈ ਆਇਆ ਜਿਹੜੀ ਤੇਰੇ ਨਾਲ ਚਲੀ ਜਾਵੇ? ਆ ਸਭ ਨਿਸ਼ਾਨੀਆਂ ਤੂੰ ਹੁਣ ਦੇਖਦਾ, ਜਿੱਦਣ ਮੌਤ ਹੋ ਗਈ ਇਹ ਦਿਖਣੀਆਂ ਨਹੀਂ, ਤੇਰੇ ਨਾਲ ਜਾਣੀਆਂ ਨਹੀਂ, ਕੋਈ ਐਸੀ ਨਿਸ਼ਾਨੀ ਤੇ ਲਿਆ ਕਿਸੇ ਤੀਰਥ ਤੋਂ? ਕਹਿੰਦਾ ਉਹ ਕਿਹੜੀ ਹੈ? ਹਰ ਜਸ ਰੇਮ ਨਾ ਗਾਏ ਲੈ ਜੋ ਸੰਗੀ। ਕਹਿੰਦਾ ਪਰਮਾਤਮਾ ਦਾ ਨਾਮ ਸੁਣ ਕੇ ਤੇਰੇ ਨਾਲ ਜਾਣਾ। ਅੱਗੇ ਕੰਮ ਹੀ ਨਿਬੇੜਤਾ ਭਗਤ ਤਰਲੋਚਨ ਜੀ ਨੇ, ਬਹੁਤ ਆਨੰਦ ਆਇਆ। ਕਹਿੰਦੇ ਬਦਤ ਤਰਲੋਚਨ ਸੁਣ ਰਹੇ ਪ੍ਰਾਣੀ, ਬਦਤ ਤਰਲੋਚਨ ਸੁਣ ਰਹੇ ਪ੍ਰਾਣੀ, ਕਣ ਬਿਨ ਗਾਹ ਕੇ ਪਾਈ। ਦੱਸੋ ਆਹ ਤੇ ਸੌਖਾ ਹੈ ਨਾ, ਆਪਾਂ ਪੰਜਾਬੀ ਲੋਕ ਹੈ, ਛੇਤੀ ਗੱਲ ਸਮਝ ਲੱਗ ਜਾਣੀ। ਭਗਤ ਤਰਲੋਚਨ ਜੀ ਕਹਿੰਦੇ, ਕਹਿੰਦੇ ਬਦਤ ਤਰਲੋਚਨ ਸੁਣ ਰਹੇ ਪ੍ਰਾਣੀ। ਕਹਿੰਦੇ ਭਗਤ ਤਰਲੋਚਨ ਜੀ ਕਹਿੰਦੇ ਆ ਵੀ ਮਨਾ ਮੇਰੀ ਗੱਲ ਤੇ ਸੁਣ, ਦੱਸੋ। ਕਹਿੰਦੇ ਕਣ ਬਿਨ ਗਾਹ ਕੇ ਪਾਈ, ਕਹਿੰਦੇ ਦੱਸ ਕਿ ਜਿੰਨਾ ਭਰੀਆਂ ਜੇ ਦਾਣੇ ਹੀ ਹੈ ਨਹੀਂ, ਹੁਣ ਦਾ ਗਾਹ ਪਾਉਣ ਦਾ ਕੀ ਫਾਇਦਾ, ਹੁਣ ਦਾ ਗਾਹ ਪਾਉਣ ਦਾ ਕੀ ਫਾਇਦਾ? ਕਿਵੇਂ? ਆ ਹੁਣ ਤਾਂ ਚਲੋ ਮਸ਼ੀਨਾਂ ਲੱਗ ਗਈਆਂ, ਕੰਬਾਈਨ ਮਸ਼ੀਨਾਂ ਲੱਗ ਗਈਆਂ, ਕਣਕ ਨਿਕਲ ਗਈ। ਪਹਿਲਾਂ ਸਮੇਂ ਦੇ ਵਿੱਚ ਕੀ ਹੁੰਦਾ ਸੀ, ਕਣਕ ਗਾਉਣੀ ਪੈਂਦੀ ਸੀ, ਕਣਕ ਇਕੱਠੀ ਕਰਕੇ ਤਾਂ ਉੱਤੇ ਬਲਦ ਘੁਮਾਉਣੇ ਪੈਂਦੇ, ਉਹਨਾਂ ਦੇ ਪੈਰਾਂ ਦੇ ਨਾਲ ਉਹ ਭੁਰਦੀ ਸੀ ਤੇ ਉਹਨੂੰ ਗਾਉਣਾ ਕਹਿੰਦੇ ਸੀ। ਤੇ ਕਈ ਵਾਰੀ ਦੇਖਦੇ ਆਪਾਂ ਵੀ ਜ਼ਿਮੀਂਦਾਰ ਨੇ ਕਣਕ ਗਾਹ ਲਈ, ਗਾਹ ਕੇ ਥੱਲੋਂ ਦਾਣੇ ਕੱਢੇ, ਮੰਡੀ ਛੁੱਟ ਆਇਆ। ਉਹ ਗਰੀਬ ਆਦਮੀ ਵਿਚਾਰਾ, ਉਹਨੇ ਵੇਖਿਆ ਉਹਦੇ ਕੋਲ ਮੱਝ ਸੀਗੀ, ਉਹ ਲਿਆਇਆ ਮੱਝ, ਉਹ ਉੱਥੇ ਘੁਮਾਉਣ ਲੱਗ ਪਿਆ। ਉਹਨੂੰ ਸਿਆਣਾ ਬੰਦਾ ਕਹਿੰਦਾ ਕੀ ਕਰਦੇ ਆ? ਕਹਿੰਦਾ ਕਣਕ ਗਾਉਣ ਡਿਆ। ਉਹ ਕਹਿੰਦਾ ਕੀ ਨਿਕਲਣਾ ਉਹਦੇ ਚੋਂ? ਕਹਿੰਦਾ ਕਿਉਂ? ਕਹਿੰਦਾ ਉਹ ਤਾਂ ਕਣਕ ਗਾਹ ਕੇ ਲੈ ਗਏ, ਹੁਣ ਤਾਂ ਕਣ ਤੇ ਹੈ ਹੀ ਨਹੀਂ, ਦਾਣੇ ਤੇ ਹੈ ਹੀ ਨਹੀਂ, ਵਿੱਚ ਗਾਉਣ ਦਾ ਕੀ ਫਾਇਦਾ? ਭਗਤ ਤਰਲੋਚਨ ਜੀ ਕਹਿੰਦੇ ਕਣ ਬਿਨ ਗਾਹ ਕੇ ਪਾਈ। ਕਹਿੰਦਾ ਤੂੰ ਜਿੰਨੇ ਮਰਜ਼ੀ ਤੀਰਥਾਂ ਤੇ ਘੁੰਮਿਆ, ਜੇ ਤੈਨੂੰ ਨਾਮ ਦੀ ਸੋਝ ਹੀ ਨਹੀਂ ਆਈ ਨਾ, ਬਿਨਾਂ ਸਿਮਰਨ ਤੋਂ ਤੂੰ ਗਾਹ ਹੀ ਪਾਇਆ ਪਰ ਦਾਣੇ ਹੈ ਨਹੀਂ ਵਿੱਚ। ਕਹਿੰਦਾ ਭਾਵ ਨਾਮ ਦੀ ਸੋਝੀ ਹੈ ਨਹੀਂ ਵਿੱਚ, ਜਿੰਨੇ ਮਰਜ਼ੀ ਪਾਠ ਕਰ ਲੈ, ਜਿੰਨੇ ਮਰਜ਼ੀ ਤੀਰਥਾਂ ਤੇ ਇਸ਼ਨਾਨ ਕਰ ਲੈ, ਜੇ ਤੂੰ ਨਾਮ ਸਿਮਰਨ ਦੀ ਸੋਝੀ ਨਹੀਂ ਲੈਂਦਾ, ਜੇ ਤੈਨੂੰ ਸੁੱਤ ਸ਼ਬਦ ਦਾ ਮਿਲਾਪ ਦਾ ਪਤਾ ਨਹੀਂ, ਤੈਨੂੰ ਨਾਮ ਦੀ ਸੋਝੀ ਨਹੀਂ ਹੈ, ਤੇ ਬਿਨਾਂ ਕਣਾਂ ਤੋਂ ਗਾਹ ਪਾਇਆ ਹੈ ਤੂੰ, ਜਿੱਥੇ ਮਰਜ਼ੀ ਘੁੰਮਿਆ। ਅਸੀਂ ਗੌਰ ਹੀ ਨਹੀਂ ਕੀਤੀ, ਸਾਨੂੰ ਲੋੜ ਹੀ ਨਹੀਂ ਪਈ ਗੱਲਾਂ ਸਮਝਣ ਦੀ, ਅਜੇ ਕੀ ਕਹਿ ਬੈਠੇ, ਲੈ ਪਾਠ ਕਰ ਲਿਆ ਕੰਮ ਨਿਬੜ ਗਿਆ, ਬਾਣੀ ਪੜ੍ਹ ਲਈ ਕੰਮ ਨਿਬੜ ਗਿਆ, ਬਾਣੀ ਪੜ੍ਹਿਆ ਕੰਮ ਸ਼ੁਰੂ ਹੋਇਆ, ਪਾਠ ਕੀਤਿਆਂ ਕੰਮ ਸ਼ੁਰੂ ਹੋਇਆ, ਗੁਰਬਾਣੀ ਪੜ੍ਹਾਂਗੇ ਸੋਝੀ ਆਊਗੀ, ਨਾਮ ਸਿਮਰਨ ਦੀ ਗੁਰਬਾਣੀ ਦੀ ਵਿਚਾਰ ਕਰਾਂਗੇ, ਪਤਾ ਲੱਗੂ ਆਪਾਂ ਕਰਨਾ ਕੀ ਹੈ। ਗੁਰਬਾਣੀ ਜਗ ਮੈਂ ਚਾਨਣ, ਇਹ ਜਗ ਵਿੱਚ ਚਾਨਣ, ਇਹਨੇ ਰੋਸ਼ਨੀ ਕਰਨੀ ਸਾਡੇ ਮਨ ਦੇ ਅੰਦਰ। ਗੁਰਬਾਣੀ ਪੜ੍ਹਾਂਗੇ ਚਾਨਣ ਹੋਏਗਾ, ਰੋਸ਼ਨੀ ਹੋਏਗੀ, ਤੇ ਮਾਰਗ ਤੇ ਸੌਖੇ ਤੁਰੇ ਜਾਵਾਂਗੇ। ਕਿਹਦੇ ਨਾਲ? ਨਾਮ ਸਿਮਰਨ ਸੌਖਾ ਕਰ ਲਵਾਂਗੇ, ਬਾਣੀ ਪੜ੍ਹਨ ਦਾ ਫਾਇਦਾ, ਠੀਕ ਹੈ, ਬਾਣੀ ਦੀ ਵਿਚਾਰ ਕਰਨ ਦਾ ਫਾਇਦਾ। ਪਰ ਭੋਲਿਓ, ਜੇ ਗੁਰਬਾਣੀ ਪੜ੍ਹੀ ਤੇ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਇਆ, ਨਾਮ ਸਿਮਰਨ ਨਹੀਂ ਕੀਤਾ, ਇਹ ਪੰਕਤੀ ਨਾ ਭੁੱਲਿਓ, ਪੱਲੇ ਬੰਨ ਕੇ ਲੈ ਜਾਓ, 525 ਅੰਗ ਦੇ ਉੱਤੇ ਆ। ਬਦਤ ਤਲੋਚਨ ਸੁਣ ਰਹੇ ਪ੍ਰਾਣੀ, ਕਣ ਬਿਨ ਗਾਹ ਕਿਆ ਭਾਈ, ਕਹਿੰਦੇ ਬਿਨਾਂ ਦਾਣਿਆਂ ਤੋਂ ਗਾਹ ਪਾਉਣ ਦਾ ਕੀ ਫਾਇਦਾ, ਉਹ ਬਿਨਾਂ ਨਾਮ ਤੋਂ ਬਾਣੀ ਪੜ੍ਹਨ ਦਾ ਵੀ ਕੀ ਫਾਇਦਾ। ਤਾਈਆਂ ਲਿਖਿਆ ਪੜ ਪੜ ਗੱਡੀ ਗੱਡੀ ਬਾਣੀ, ਬੜੇ ਪਿਆਰ ਨਾਲ ਪੜ੍ਹੋ, ਸਤਿਕਾਰ ਨਾਲ ਬਾਣੀ ਪੜ੍ਹੋ, ਔਰ ਗੁਰਬਾਣੀ ਦੀ ਵਿਚਾਰ ਕਰੋ, ਔਰ ਮਨ ਵਿੱਚ ਲਿਆਓ ਵੀ ਗੁਰਬਾਣੀ ਸਾਨੂੰ ਕਹਿ ਕੀ ਰਹੀ ਹੈ, ਗੁਰਬਾਣੀ ਸਾਨੂੰ ਕੀ ਕਰਨ ਲਈ ਸੰਦੇਸ਼ ਦਿੰਦੀ, ਗੁਰਬਾਣੀ ਸਾਨੂੰ ਨਾਮ ਨਾਲ ਜੋੜਦੀ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਦੇ ਕਾਲ, ਜਿਹੜੇ ਨਾਮ ਧਿਆਉਂਦੇ ਨੇ ਉਹ ਕਾਲਜ ਸਫਲ ਹੋ ਜਾਂਦੇ ਨੇ। ਸੋ ਗੁਰੂ ਨੂੰ ਪਿਆਰੀ ਸਤਿ ਸੰਗਤ ਜੀਓ, ਸਮਾਂ ਹੋ ਗਿਆ, ਵੱਡਿਆਂ ਭਾਗਾਂ ਵਾਲਿਓ ਕਿ ਤੁਹਾਨੂੰ ਇਹ ਸੁੰਦਰ ਸਮਾਂ ਪ੍ਰਾਪਤ ਹੁੰਦਾ, ਮਾਲਕ ਚੜ੍ਹਦੀਆਂ ਗੱਲਾਂ ਕਰੇ, ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।